تیرا امرداس شری ست گرو جان سکل گت لین سوڈی کل بوکھن تب نکس بلاون تین
واحگرو جی کا خالصا واحگرو جی کی فتح پرم ستکار یوگ سنمان یوگ گرو کا خاص روپ گرو خالصا ساتھ سنگت وڈے پاگ ہن پرت پاون پگت وچھل کرپا ندان ستگرو تن تن شری گرو گرنتھ صاحب جی مہاراج گردیو جی دے پاون پوتر چرنا کملاں چ نویں پاتشاہ ترم ترندر ستگرو تن تن شری گرو تیگ بہادر صاحب جی مہاراج جی دے پوتر چرن چو پراپت اتحاسک استھان تے لتا پرتی اکتر ہو کے حاضریاں بھر کے صاحباں دی پاون کتھا گرو جس بڑے پیار ستکار شردا نال سربن کر رہے تن گرو امرداس تیسرے پاتشاہ جی مہاراج اپنے ہردے چ وچار کر رہے نے وڈیاں ستگراں دی مریادا نو یاد کر رہے ہیں کہ گرو نانک صاحب جی نے جس ویلے گرو انگد دیو صاحب نو گرتا گدی دتی انہاں نو کرتارپور صاحب چھڈ کے کھڈور صاحب وسن دا حکم کیتا تے گرو انگد صاحب جی نے جس ویلے سانو گریائی دتی تے انہاں نے سانو گوئندوال صاحب بھیجیا اسی طرح ہن سری گرو رام داس صاحب جی نو بھی گرتا دے کے اسی ایک وکھرے نگر چنا نو بسائیے جتھے ساڈی انس بنس دے نال انہاں دا کسے پرکار دا کوئی تکرار نہ ہووے وچار کیتی ہے کہ ایک ستیوگی پراتن تیرتھ جو ہے اس نو پرگٹ کریے پرجا دی پکار سن کے برہما جی نے ایک راجے نو پیدا کیتا اس راجے دا نام سی راجا چھپ بہت لمے عرصے تک انہیں پارت کھنڈ تے راج کیتا اُدے تو بعد دوسرا راجا ہویا راجا اکواک انہیں بڑا بڑا یگ کیتا اور اس یگ دے اندر بڑے بڑے رشی منی دیوتیاں نو 33 کروڑ دیوی دیوتیاں نو سدیا ایتھوں تک کہ پرمیشر آپ بھی اس یگ وچ آئے جس ویلے راجے خواک نو کیا وار منگو کی وار چاہیدا ہے انہیں بینتی کی تھی کہ جتھے میں یگ کیتا ہے اس جگہ تے تیرتھ بنے پرمیشر نے وار دتا بھی تیرتھ ایتھے پرگٹ ہوئے گا کچھ سالاں تک پرگٹ رہے گا پر بعد وچ گپت ہو جائے گا کلیوگ دا سما آوے گا جدو 5000 سال کلیوگ بیتے گا اس ویلے ساڈا اوتار ہون گے گرو نانک دیو صاحب انہاں دا سروپ بدلدیاں 3 جامے تار کے جدو اسی 4th جامے چاواں گے اس ویلے پھر اس تیرتھ نو پرگٹ کراں گے 5ویں جامے وچ اس تیرتھ دی سیوا کراواں گے نو پکیاں کراواں گے 6ویں جامے وچ اس تیرتھ دے سامنے سری اکال تخت صاحب دی سرجنا کراں گے اور سری اکال تخت صاحب تے بیٹھ کے سنگتاں نو درشن دیواں گے اے بچن اکال پرکھ جی نے راجے کواک پرتی کہے شری گرو امرداس تیسرے پاتشاہ جی مہاراج جی نے اپنے ہی انہاں کہے ہوئے بچناں نو یاد کیتا ہے کہ ہن سما آ گیا ہے کہ اس تیرتھ نو پرگٹ کیتا جاوے تو ستگرو گرو امرداس صاحب جی مہاراج اے وچار کر کے تن گرو امرداس صاحب جی گرو رامداس صاحب جی نو جویں حکم کر رہے نے آؤ من ورتیاں اکاگر کر کے ستگراں دی پاون کتھا سربن کریے ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹੋਇਆ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਗੁਰੂ ਚਰਨਾਂ ਚ ਹਾਜ਼ਰੀ ਲਵਾਉਂਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ ਸ੍ਰੀ
ਦੁਵੇਰਾ ਅਮਰਦਾਸ ਸ੍ਰੀ ਸਤਿਗੁਰੁ ਗਿਆਨ ਸਕਲ ਗਤ ਲੀਨ
ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਸਤਿਗੁਰਾਂ ਨੇ ਸਾਰੀ ਗੱਤ ਜਾਣ ਲਈ ਸਾਰੀ ਅਵਸਥਾ ਜਾਣ ਲਈ ਕਿ ਹੁਣ ਤੀਰਥ ਨੂੰ ਪ੍ਰਗਟ ਕਰਨ ਦਾ ਸਮਾਂ ਆ ਚੁੱਕਾ ਹੁਣ ਉਹ ਤੀਰਥ ਪ੍ਰਗਟ ਕਰਨਾ ਚਾਹੀਦਾ ਜਿਸ ਤੀਰਥ ਵਿਚ ਬਹੁਤੇ ਪ੍ਰਾਣੀ ਇਸ਼ਨਾਨ ਕਰਕੇ ਪਾਪਾਂ ਤੋਂ ਮੁਕਤ ਹੋਣਗੇ ਇਸ਼ਨਾਨ ਕਰਕੇ ਕਲਿਵਕ ਕੱਟੇ ਜਾਣਗੇ ਐਸਾ ਪਾਵਨ ਤੀਰਥ ਰਚਣ ਦਾ ਹੁਣ ਸਮਾਂ ਆ ਗਿਆ ਹੈ ਇਹ ਸਾਰੀ ਗੱਲ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਜਾਣੀ ਜਾਣ ਸਤਿਗੁਰਾਂ ਨੇ ਜਾਣੀ ਹੈ
ਸੋਗੀ ਕੁਲ ਭੁਖਨ ਤਵੈ ਨਿਤ ਬੁਲਾਵਨ ਕੀਨ
ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਵਿਚਾਰ ਕਰਕੇ ਆਪਣੇ ਹਿਰਦੇ ਚ ਸੋਢੀਆਂ ਦੀ ਕੁਲ ਦੇ ਭੂਖਣ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਨੂੰ ਆਪਣੇ ਕੋਲ ਬੁਲਾਇਆ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਕੋਲ ਸੱਦਿਆ ਹੁਕਮ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪਣੇ ਕੋਲ ਗੁਰੂ ਅਮਰਦਾਸ ਸਾਹਿਬ ਜੀ ਨੇ ਬੁਲਾਇਆ ਹੈ
ਜੋ ਪਈ ਸੁਣਹੇ ਸਾਨੂੰ ਬਸਨੇ ਤਿਥਾਨ ਗ੍ਰਾਮ ਬਸਾਓ
ਮਹਾਰਾਜ ਜੀ ਕਹਿਣ ਲੱਗੇ ਹੇ ਮਨੋਹਰ ਸ੍ਰੀ ਰਾਮਦਾਸ ਜੀ ਸੋਮ ਕਹਿੰਦੇ ਨੇ ਮਨੋਹਰ ਨੂੰ ਤੁਸੀਂ ਮਨੋਹਰ ਹੋ ਮਨ ਨੂੰ ਹਰ ਲੈਣ ਵਾਲੇ ਹੋ ਇਸ ਕਰਕੇ ਤੁਹਾਨੂੰ ਸਾਡਾ ਹੁਕਮ ਹੈ ਕਿ ਤੁਸੀਂ ਕੋਈ ਵਧੀਆ ਥਾਂ ਵੇਖ ਕੇ ਵਧੀਆ ਜਗ੍ਹਾ ਵੇਖ ਕੇ ਉਥੇ ਜਾ ਕੇ ਨਗਰ ਵਸਾਓ ਜਿਵੇਂ ਅਸੀਂ ਇੱਥੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਹੈ ਇਸੇ ਤਰ੍ਹਾਂ ਤੁਸੀਂ ਵੀ ਭਲਾ ਸਥਾਨ ਵੇਖ ਕੇ ਚੰਗੀ ਜਗ੍ਹਾ ਵੇਖ ਕੇ ਇੱਕ ਨਗਰ ਦੀ ਸਥਾਪਨਾ ਕਰੋ ਇੱਕ ਨਗਰ ਤੁਸੀਂ ਵੀ ਚੱਲ ਕੇ ਵਸਾਓ
ਸਨੇ ਸਨੇ ਨਿਜ ਪਾਏ ਟਿਕਾਓ ਮੌਰ ਕਰੋ ਪੁਰ ਮਹਾ ਵਸਾਓ
ਸਨੇ ਸਨੇ ਸਹਿਜ ਸਹਿਜ ਪਹਿਲਾਂ ਤੁਸੀਂ ਇੱਕ ਨਗਰ ਵਸਾ ਕੇ ਉੱਥੇ ਆਪਣੇ ਪੈਰ ਟਿਕਾਓ ਤੇ ਸਹਿਜ ਸਹਿਜ ਜਦੋਂ ਤੁਸੀਂ ਆਪਣੇ ਪੈਰ ਉਸ ਨਗਰ ਵਿਚ ਟਿਕਾਓਗੇ ਹੌਲੇ ਹੌਲੇ ਕਰਕੇ ਉਹ ਨਗਰ ਬੜਾ ਵਿਸ਼ਾਲ ਹੋ ਜਾਏਗਾ ਕਿਉਂਕਿ ਕਦੇ ਵੀ ਨਗਰ ਸ਼ੁਰੂ ਤੋਂ ਵਸਾਈਏ ਤੇ ਨਹੀਂ ਵਧਦਾ ਜਿਵੇਂ ਜਿਵੇਂ ਨਗਰ ਨੂੰ ਵਸਾਉਂਦੇ ਚਲੇ ਜਾਓ ਸਮਾਂ ਪਾ ਕੇ ਉਹ ਨਗਰ ਦਾ ਵਾਧਾ ਹੁੰਦਾ ਚੱਲਿਆ ਜਾਂਦਾ ਤੁਸੀਂ ਸਨੇ ਸਨੇ ਚੱਲ ਕੇ ਇੱਕ ਨਗਰ ਵਸਾ ਕੇ ਪਹਿਲਾਂ ਆਪਣੇ ਪੈਰ ਟਿਕਾਓ ਫਿਰ ਉਸ ਜਗ੍ਹਾ ਤੇ ਬੜਾ ਵਿਸ਼ਾਲ ਤੇ ਵੱਡਾ ਨਗਰ ਵਸ ਜਾਵੇਗਾ
ਜੇ ਮਖੰਡੋਰ ਗੁਰ ਸੇਵਾ ਕਰਕੇ ਪਾਛੇ ਆਨ ਬਸੇ ਹਮ ਟੁਰਕੇ
ਅਸੀਂ ਆਪਣੀ ਉਦਾਹਰਣ ਦੇਣ ਲੱਗੇ ਰਾਮਦਾਸ ਜੀ ਜਿਵੇਂ ਅਸੀਂ ਖਡੂਰ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਚ ਰਹਿ ਕੇ ਸੇਵਾ ਕੀਤੀ 12 ਸਾਲ ਅਸੀਂ ਉੱਥੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਰਹਿ ਕੇ ਸੇਵਾ ਕਰਦੇ ਰਹੇ ਪਰ ਜਿਸ ਵੇਲੇ ਸਤਿਗੁਰਾਂ ਨੇ ਸਾਨੂੰ ਗੁਰਿਆਈ ਦਿੱਤੀ ਤੇ ਅਸੀਂ ਇੱਥੇ ਬਿਆਸ ਦਰਿਆ ਦੇ ਕੰਢੇ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਹੁਕਮ ਦੇ ਨਾਲ ਵੱਖਰਾ ਨਗਰ ਵਸਾਇਆ ਸੀ ਇੱਥੇ ਗੋਇੰਦਵਾਲ ਸਾਹਿਬ ਨਗਰ ਵਸਾ ਕੇ ਇੱਥੇ ਆ ਕੇ ਅਸੀਂ ਨਿਵਾਸ ਕੀਤਾ ਤੇ ਵੇਖੋ ਉਦੋਂ ਤਾਂ ਛੋਟਾ ਸੀ ਨਗਰ ਪਰ ਹੁਣ ਸਮਾਂ ਪਾ ਕੇ ਵੇਖੋ ਨਗਰ ਕਿਤਨਾ ਵਿਸ਼ਾਲ ਵਸ ਰਿਹਾ ਹੈ ਕਿੰਨਾ ਵੱਡਾ ਨਗਰ ਇੱਥੇ ਵਸ ਰਿਹਾ ਹੈ ਇਹ ਸਾਨੂੰ ਸਾਡੇ ਵੱਡੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਦਾ ਹੁਕਮ ਸੀ ਉਹਨਾਂ ਦੇ ਹੁਕਮ ਨਾਲ ਅਸੀਂ ਇਹ ਨਗਰ ਗੋਇੰਦਵਾਲ ਸਾਹਿਬ ਵਸਾਇਆ ਜਿਵੇਂ ਅਸੀਂ ਇੱਥੇ ਨਗਰ ਵਸਾ ਕੇ ਰਹਿ ਰਹੇ ਹਾਂ ਇਸੇ ਤਰ੍ਹਾਂ ਤੁਸੀਂ ਵੀ ਕਿਸੇ ਥਾਂ ਤੇ ਜਾ ਕੇ ਨਗਰ ਵਸਾਓ ਔਰ ਉੱਥੇ ਜਾ ਕੇ ਆਪਣਾ ਨਿਵਾਸ ਕਰੋ
ਹਿਮ ਨੀਤੀ ਨਿਜ ਹਿਰਦੈ ਵਿਚਾਰੋ ਬਸਨ ਹੇਤ ਥਲ ਜਾਏ ਨਿਆਰੋ
ਭਲੀ ਰੀਤ ਹੈ ਇਹੀ ਚੰਗੀ ਰੀਤ ਹੈ ਤੇ ਤੁਸੀਂ ਭਲੀ ਰੀਤ ਦੇ ਨਾਲ ਜਾ ਕੇ ਨਗਰ ਵਸਾਓ ਔਰ ਆਪਣੇ ਹਿਰਦੇ ਵਿਚ ਇਹ ਵਿਚਾਰ ਕਰਕੇ ਚੰਗੀ ਰੀਤੀ ਨਾਲ ਨਗਰ ਵਸਾਓ ਔਰ ਆਪਣੇ ਰਹਿਣ ਵਾਸਤੇ ਸੋਹਣਾ ਥਲ ਵੇਖ ਕੇ ਉੱਥੇ ਨਗਰ ਬਣਾਓ ਜਿੱਥੇ ਤੁਹਾਨੂੰ ਜਗ੍ਹਾ ਚੰਗੀ ਲੱਗੇ ਜਿਹੜੀ ਜਗ੍ਹਾ ਤੁਹਾਡੇ ਮਨ ਨੂੰ ਪਸੰਦ ਆਵੇ ਉਸ ਜਗ੍ਹਾ ਤੇ ਤੁਸੀਂ ਆਪਣਾ ਘਰ ਬਣਾਓ ਔਰ ਘਰ ਬਣਾ ਕੇ ਉੱਥੇ ਚੱਲ ਕੇ ਨਿਵਾਸ ਕਰੋ
ਅਹੈ ਪਰਗਨਾ ਤੁਮਰੇ ਪਾਸ ਥਲ ਆਛੋ ਪਿਕ ਕਰੋ
ਤੁਹਾਡੇ ਕੋਲ ਬੜਾ ਵੱਡਾ ਪਰਗਨਾ ਹੈ ਬਾਦਸ਼ਾਹ ਅਕਬਰ ਨੇ ਜਿਹੜਾ ਪਰਗਨਾ ਭੇਟ ਕੀਤਾ ਉਹਦੇ ਮਾਲਕ ਹੁਣ ਤੁਸੀਂ ਹੋ ਸਾਰਾ ਇਲਾਕਾ ਇਧਰ ਦਾ ਤੁਹਾਡੇ ਕੋਲ ਹੈ ਮਾਝੇ ਦਾ, ਤੇ ਉੱਥੇ ਹੁਣ ਜਿੱਥੇ ਵੀ ਜਾਓ ਤੁਸੀਂ ਜਾ ਕੇ ਆਪਣਾ ਵੱਖਰਾ ਨਗਰ ਵਸਾ ਸਕਦੇ ਹੋ, ਕਿਉਂਕਿ ਸਾਰੀ ਜਗ੍ਹਾ ਦੇ ਮਾਲਕ ਤੁਸੀਂ ਹੋ। ਜਿੰਨੀ ਜ਼ਮੀਨ ਆ ਇਸ ਪਰਗਣੇ ਦੇ ਵਿੱਚ, ਉਸ ਜ਼ਮੀਨ ਦੇ ਮਾਲਕ ਤੁਸੀਂ ਹੋ। ਜਿਸ ਵੀ ਜਗ੍ਹਾ ਨੂੰ ਤੁਸੀਂ ਪਸੰਦ ਕਰੋ ਵੀ ਇਹ ਜਗ੍ਹਾ ਚੰਗੀ ਹੈ, ਉੱਥੇ ਜਾ ਕੇ ਤੁਸੀਂ ਆਪਣਾ ਨਗਰ ਵਸਾ ਕੇ ਆਪਣਾ ਘਰ ਬਣਾ ਕੇ ਨਿਵਾਸ ਕਰੋ।
ਸੁਣ ਸ਼੍ਰੀ ਰਾਮਦਾਸ ਕਰ ਜੋਰੇ।
ਜਦੋਂ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਹੁਕਮ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣਿਆ,
ਹੁਕਮ ਆਪ ਕੋ ਮੋਰ ਅਮੋਰੇ,
ਹੱਥ ਜੋੜ ਕੇ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ, ਗਰੀਬਨ ਵਾਜ ਸਤਿਗੁਰੂ ਤੁਹਾਡਾ ਜਿਹੜਾ ਹੁਕਮ ਹੈ ਉਹ ਮੇਰੇ ਵਾਸਤੇ ਅਮੋੜ ਹੈ, ਮੈਂ ਮੋੜ ਨਹੀਂ ਸਕਦਾ। ਜੋ ਤੁਸੀਂ ਹੁਕਮ ਕਰਦੇ ਹੋ ਮੇਰੇ ਸਿਰ ਮੱਥੇ ਹੈ, ਮੈਂ ਆਪ ਜੀ ਦੇ ਹੁਕਮ ਨੂੰ ਕਿਸੇ ਵੀ ਤਰੀਕੇ ਨਾਲ ਮੋੜ ਨਹੀਂ ਸਕਦਾ। ਆਪ ਜੀ ਦਾ ਹਰ ਇੱਕ ਉਹ ਹੁਕਮ ਉਹ ਮੇਰੇ ਸਿਰ ਮੱਥੇ ਤੇ ਹੈ।
ਰਾਵਰ ਕੀ ਰਜਾਏ ਮੈਂ ਰਾਜੇ,
ਮਹਾਰਾਜ ਜੀ ਜਿਵੇਂ ਆਪ ਜੀ ਦੀ ਰਜਾ ਹੈ ਤੁਹਾਡੀ ਰਜਾ ਦੇ ਵਿੱਚ ਮੈਂ ਰਾਜੀ ਹਾਂ, ਜਿਵੇਂ ਤੁਹਾਡਾ ਹੁਕਮ ਹੈ ਉਸੇ ਤਰ੍ਹਾਂ ਮੈਂ ਤਾਂ ਰਾਜੀ ਹਾਂ। ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਡੀ ਰਜਾ ਤੋਂ ਬਾਹਰ ਨਹੀਂ ਹਾਂ, ਜੋ ਤੁਦ ਭਾਵੈ ਸਾਈ ਭਲੀ ਕਾਰ। ਮਹਾਰਾਜ ਜੀ ਜੋ ਤੁਹਾਨੂੰ ਭਾਉਂਦਾ ਹੈ ਉਹੀ ਕਾਰ ਮੇਰੇ ਵਾਸਤੇ ਭਲੀ ਹੈ, ਮੈਂ ਤੁਹਾਡੀ ਰਜਾ ਦੇ ਵਿੱਚ ਰਾਜੀ ਹਾਂ।
ਇਹੀ ਪ੍ਰਤਿਗਿਆ ਮੈਂ ਔਰ ਸਾਜੇ,
ਪ੍ਰਤਿਗਿਆ ਮੈਂ ਆਪਣੇ ਹਿਰਦੇ ਚ ਕੀਤੀ ਹੋਈ ਹੈ, ਪ੍ਰਣ ਕੀਤਾ ਹੋਇਆ ਕਿ ਮੈਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਕੋਈ ਵੀ ਬਚਨ ਨਹੀਂ ਕਦੇ ਮੋੜਨਾ। ਮਹਾਰਾਜ ਮੈਂ ਤਾਂ ਇਹ ਪ੍ਰਤਿਗਿਆ ਕੀਤੀ ਹੋਈ ਹੈ, ਮੈਂ ਤਾਂ ਆਪਣੇ ਹਿਰਦੇ ਚ ਪ੍ਰਣ ਕੀਤਾ ਹੋਇਆ ਕਿ ਆਪ ਜੀ ਦੇ ਹੁਕਮ ਦੇ ਵਿੱਚ ਰਾਜੀ ਰਹਿਣਾ, ਆਪ ਜੀ ਦੀ ਰਜਾ ਦੇ ਵਿੱਚ ਰਾਜੀ ਰਹਿਣਾ ਹੈ।
ਜੋ ਤੁਮ ਕਹੋ ਸੋ ਆਛੀ ਹੋਏ, ਆਛੀ ਹੋਏ ਕਰੋ ਤੁਮ ਜੋਏ।
ਮਹਾਰਾਜ ਜੋ ਤੁਸੀਂ ਕਹਿੰਦੇ ਹੋ ਚੰਗਾ ਹੀ ਹੈ, ਇਹਦੇ ਵਿੱਚ ਭਲਾ ਹੀ ਹੈ। ਜੇ ਤੁਸੀਂ ਕਹਿੰਦੇ ਹੋ ਵੀ ਮੈਂ ਨਗਰ ਵੱਖਰਾ ਵਸਾਵਾਂ ਤੇ ਇਹਦੇ ਵਿੱਚ ਵੀ ਮੇਰਾ ਭਲਾ ਹੈ, ਜੋ ਤੁਸੀਂ ਕਹਿੰਦੇ ਹੋ ਚੰਗਾ ਹੈ, ਤੇ ਮਹਾਰਾਜ ਉਹੀ ਚੰਗਾ ਜੋ ਕੁਝ ਤੁਸੀਂ ਕਹਿੰਦੇ ਹੋ, ਤੁਹਾਡੇ ਹੁਕਮ ਦੇ ਵਿੱਚ ਜੋ ਕੁਝ ਹੁੰਦਾ ਉਹ ਚੰਗਾ ਹੈ, ਉਹ ਭਲਾ ਹੈ।
ਹਮ ਪ੍ਰਾਣੀ ਕਿਆ ਸਕੈ ਵਿਚਾਰੇ, ਸਭ ਗੁਣ ਸਾਗਰ ਮੈਦ ਅਪਾਰੇ।
ਮਹਾਰਾਜ ਸੱਚੇ ਪਾਤਸ਼ਾਹ ਜੋ ਤੁਸੀਂ ਕੁਝ ਕਰਦੇ ਹੋ ਉਹ ਵੀ ਚੰਗਾ, ਜੋ ਤੁਸੀਂ ਕਹਿੰਦੇ ਉਹ ਵੀ ਚੰਗਾ ਹੈ। ਅਸੀਂ ਪ੍ਰਾਣੀ ਪ੍ਰਾਣਾ ਵਾਲੇ ਭਲਾ ਕੀ ਵਿਚਾਰ ਕਰ ਸਕਦੇ, ਅਸੀਂ ਤਾਂ ਵਿਚਾਰੇ ਆ, ਨਾ ਸਮਝ ਹਾਂ ਨਚੀਜ ਹਾਂ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਵਿਚਾਰੇ ਭਲਾ ਕੀ ਕਰ ਸਕਦੇ ਹਾਂ, ਤੁਸੀਂ ਸਾਰੇ ਗੁਣਾਂ ਦੇ ਸਾਗਰ ਹੋ, ਮੈਦ ਅਪਾਰੇ ਵੱਡਿਆਂ ਤੋਂ ਵੱਡੇ ਹੋ, ਪਾਰਾਵਾਰ ਤੋਂ ਰਹਿ ਤੋ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਕੋਈ ਪਾਰਾਵਾਰ ਨਹੀਂ ਪਾ ਸਕਦਾ।
ਫਲ ਕੋ ਪਰਖ ਨੇ ਨਕੇਤ, ਮੈਂ ਤੁਮ ਆਗੇ ਕਾ ਅਚੇਤ।
ਮਹਾਰਾਜ ਜੀ ਤੁਸੀਂ ਹੁਕਮ ਕੀਤਾ ਵੀ ਮੈਂ ਕਿਸੇ ਜਗ੍ਹਾ ਦੀ ਭਾਲ ਕਰਕੇ ਵਧੀਆ ਥਾਂ ਵੇਖ ਕੇ ਉੱਥੇ ਨਗਰ ਵਸਾਵਾਂ, ਪਰ ਮਹਾਰਾਜ ਸੱਚੇ ਪਾਤਸ਼ਾਹ ਮੈਂ ਅਚੇਤ, ਨਾ ਸਮਝ, ਮੇਰੇ ਕੋਈ ਸੋਝੀ ਨਹੀਂ, ਕੋਈ ਬੁੱਧੀ ਨਹੀਂ, ਤੁਹਾਡੇ ਅੱਗੇ ਭਲਾ ਮੇਰੀ ਕੀ ਤਾਕਤ ਹੈ ਕਿ ਮੈਂ ਜਗ੍ਹਾ ਦੀ ਪਰਖ ਕਰਕੇ ਉੱਥੇ ਨਗਰ ਵਸਾਵਾਂ। ਮਹਾਰਾਜ ਮੈਨੂੰ ਤਾਂ ਨਹੀਂ ਪਤਾ ਵੀ ਕਿਹੜੀ ਜਗ੍ਹਾ ਚੰਗੀ ਹੈ, ਕਿਹੜੀ ਕਿਸ ਤਰ੍ਹਾਂ ਦੀ ਥਾਂ ਹੈ। ਮਹਾਰਾਜ ਮੈਂ ਤਾਂ ਤੁਹਾਡੇ ਸਾਹਮਣੇ ਬਿਲਕੁਲ ਅਚੇਤ ਹਾਂ, ਨਾ ਸਮਝ ਹਾਂ, ਮੈਨੂੰ ਨਹੀਂ ਪਤਾ ਕਿ ਕਿਹੜੀ ਜਗ੍ਹਾ ਕਿਵੇਂ ਪਰਖੀ ਦੀ ਹੈ, ਮੈਨੂੰ ਥਾਂ ਪਰਖਣ ਦਾ ਵੀ ਕੋਈ ਬੋਧ ਨਹੀਂ, ਕਿਸੇ ਪ੍ਰਕਾਰ ਦਾ ਕੋਈ ਗਿਆਨ ਨਹੀਂ ਹੈ।
ਅਰਜ਼ੀ ਸਿੱਖ ਕੀ ਰਾਵਰ ਮਰਜ਼ੀ,
ਮਹਾਰਾਜ ਮੇਰੀ ਤਾਂ ਤੁਹਾਡੇ ਚਰਨਾਂ ਵਿੱਚ ਅਰਜ਼ੀ ਹੈ, ਬੇਨਤੀ ਹੈ, ਅੱਗੇ ਮਰਜ਼ੀ ਤੁਹਾਡੀ ਚੱਲਦੀ ਹੈ, ਅੱਗੇ ਮਹਾਰਾਜ ਮਰਜ਼ੀ ਤੁਹਾਡੀ ਚੱਲ ਰਹੀ ਹੈ।
ਮੈਂ ਗੁਰੂ ਜੀ ਇੱਕ ਸੇਵਾ ਗਰਜ਼ੇ,
ਗੁਰੂ ਜੀ ਮੈਂ ਤਾਂ ਇੱਕ ਤੁਹਾਡੀ ਸੇਵਾ ਦਾ ਗਰਜ ਮੰਨਦਾ, ਮੈਂ ਤਾਂ ਇੱਕ ਆਪ ਜੀ ਦੀ ਸੇਵਾ ਦਾ ਗਰਜ ਮੰਨਦਾ, ਜਿੱਥੇ ਕਹੋਗੇ ਮੈਂ ਨਗਰ ਵਸਾ ਦਿਆਂਗਾ। ਪਰ ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪ ਨਹੀਂ ਪਰਖ ਕਰ ਸਕਦਾ ਵੀ ਕਿਹੜੀ ਥਾਂ ਤੇ ਨਗਰ ਵਸਾਵਾਂ।
ਜਿਮ ਰਜ਼ਾਏ ਜਿਸ ਥਲ ਕੋ ਕਹੋ, ਸਕਲ ਰੀਤ ਨੀਕੇ ਜਿਸ ਲੋ,
ਜਿਵੇਂ ਆਪ ਜੀ ਦੀ ਰਜਾ ਹੋਵੇਗੀ, ਜਿਹੜੀ ਜਗ੍ਹਾ ਵਾਸਤੇ ਤੁਸੀਂ ਕਹੋਗੇ ਵੀ ਇਹ ਜਗ੍ਹਾ ਤੇ ਜਾ ਕੇ ਨਗਰ ਵਸਾਉਣਾ, ਮਹਾਰਾਜ ਮੈਂ ਉਸੇ ਜਗ੍ਹਾ ਤੇ ਜਾ ਕੇ ਨਗਰ ਵਸਾ ਦਿਆਂਗਾ। ਮੇਰੇ ਚ ਤਾਕਤ ਨਹੀਂ ਕਿ ਮੈਂ ਆਪ ਜਗ੍ਹਾ ਦੀ ਭਾਲ ਕਰਾਂ, ਆਪ ਜਗ੍ਹਾ ਦੀ ਭਾਲ ਕਰਕੇ ਉੱਥੇ ਨਗਰ ਵਸਾਵਾਂ। ਮਹਾਰਾਜ ਜਿਸ ਜਗ੍ਹਾ ਤੇ ਕਹੋਗੇ, ਆਪ ਜੀ ਦਾ ਹੁਕਮ ਜਿਸ ਜਗ੍ਹਾ ਤੇ ਹੋਵੇਗਾ, ਉਸ ਜਗ੍ਹਾ ਤੇ ਆਪ ਜੀ ਦੀ ਆਗਿਆ ਅਨੁਸਾਰ ਸਗਲ ਰੀਤੀ ਦੇ ਨਾਲ ਮੈਂ ਸਾਰੀ ਸੇਵਾ ਕਰਾਂਗਾ।
ਯਹਾਂ ਬਤਾਓ ਕਰਨਾ ਧਾਰ, ਸੇਵਕ ਜਾਏ ਕਰੇ ਤੈ ਕਾਰ।
ਸੱਚੇ ਪਾਤਸ਼ਾਹ, ਜਿੱਥੇ ਆਪ ਜੀ ਹੁਕਮ ਕਰੋਗੇ, ਜਿੱਥੇ ਆਪ ਦੀ ਕਰੁਣਾ ਕਰਕੇ ਰਜਾ ਕਰੋਗੇ, ਹੁਕਮ ਕਰੋਗੇ, ਆਪ ਜੀ ਦੀ ਰਜਾ ਵਿਚ ਚੱਲਦਾ ਹੋਇਆ ਮੈਂ ਤਾਂ ਜਾ ਕੇ ਸੇਵਕ ਬਣ ਕੇ ਸੇਵਾ ਹੀ ਕਰਨੀ ਹੈ। ਗੁਰੂ ਜੀ ਜਿਸ ਵੀ ਜਗ੍ਹਾ ਤੇ ਕਹੋਗੇ ਉਥੇ ਜਾ ਕੇ ਮੈਂ ਆਪ ਜੀ ਦੇ ਦੱਸੇ ਅਨੁਸਾਰ ਸੇਵਾ ਕਰਾਂਗਾ। ਕਾਰ ਸੇਵਾ ਨਗਰ ਦੀ ਪ੍ਰਾਰੰਭ ਕਰ ਦਿਆਂਗਾ ਜਿਸ ਥਾਂ ਤੇ ਤੁਸੀਂ ਨਗਰ ਵਸਾਉਣ ਲਈ ਹੁਕਮ ਕਰੋਗੇ।
ਮੈਂ ਸੁਤੰਤਰ ਕੱਚ ਮੋਤੇ ਹੋਏ।
ਮਹਾਰਾਜ ਜੀ, ਸੁਤੰਤਰ ਰਹਿ ਕੇ ਆਪ ਜੀ ਤੋਂ ਬਿਨਾਂ ਮਹਾਰਾਜ ਮੇਰੇ ਕੋਲੋਂ ਨੀ ਕੁਝ ਹੋ ਸਕਣਾ। ਇਹ ਨਗਰ ਵਸਾਉਣ ਦੀ ਗੱਲ ਕਰਦੇ ਹੋ, ਮਹਾਰਾਜ ਮੈਂ ਕਿਵੇਂ ਵਸਾ ਸਕਦਾ? ਮੈਂ ਤਾਂ ਤੁਹਾਡਾ ਸੇਵਕ ਹਾਂ, ਤੁਹਾਡਾ ਗੋਲਾ ਲਾਲਾ। ਜਿੱਥੇ ਹੁਕਮ ਕਰੋਗੇ ਨਗਰ ਵਸਾਵਾਂਗਾ। ਆਪ ਜੀ ਤੋਂ ਸੁਤੰਤਰ ਰਹਿ ਕੇ ਮੈਂ ਇਹ ਕੰਮ ਨਹੀਂ ਕਰ ਸਕਦਾ।
ਸੋ ਸਭ ਕਰੋ ਪ੍ਰੇਰੋ ਜੋਏ।
ਮਹਾਰਾਜ ਜਿਵੇਂ ਤੁਸੀਂ ਪ੍ਰੇਰੋਗੇ, ਜਿਵੇਂ ਤੁਸੀਂ ਹੁਕਮ ਕਰੋਗੇ, ਫਰਮਾਓਗੇ, ਆਪ ਜੀ ਦੇ ਫਰਮਾਨ ਅਨੁਸਾਰ ਮੈਂ ਉਸੇ ਤਰ੍ਹਾਂ ਕੰਮ ਕਰਾਂਗਾ, ਉਸੇ ਤਰ੍ਹਾਂ ਸੇਵਾ ਕਰਾਂਗਾ।
ਸੁਣ ਸ਼੍ਰੀ ਅਮਰਦਾਸ ਕਰਨਾ ਸਰਬ ਪ੍ਰਸੰਗ ਭਲੇ ਕਰ ਬਰਨਾ।
ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਬੇਨਤੀ ਸੁਣੀ, ਸੁਣਿਆ ਕਿ ਬੜੇ ਪ੍ਰੇਮ ਨਾਲ ਬੇਨਤੀ ਕਰ ਰਹੇ ਨੇ ਔਰ ਨਚੀਜ ਬਣ ਕੇ ਕਿ ਮੈਂ ਕੁਝ ਨਹੀਂ ਜਾਣਦਾ, ਮੈਨੂੰ ਨਹੀਂ ਪਤਾ ਮੈਂ ਕਿਸ ਜਗ੍ਹਾ ਤੇ ਨਗਰ ਵਸਾਵਾਂ, ਉਹ ਥਾਂ ਕਿਹੜੀ ਹੈ, ਥਲ ਕਿਹੜਾ ਹੈ। ਬਿਲਕੁਲ ਅਣਜਾਣ ਬਣ ਕੇ ਬੇਨਤੀ ਕਰ ਰਹੇ ਨੇ। ਸਤਿਗੁਰੂ ਜੀ ਨੇ ਪ੍ਰੇਮ ਵੇਖਿਆ ਗੁਰੂ ਰਾਮਦਾਸ ਜੀ ਦਾ, ਗੁਰੂ ਰਾਮਦਾਸ ਸਾਹਿਬ ਜੀ ਦੇ ਹਿਰਦੇ ਦੀ ਪ੍ਰੀਤ ਵੇਖੀ ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਇਹਨਾਂ ਦੀ ਬੇਨਤੀ ਸੁਣ ਕੇ ਉਸ ਵੇਲੇ ਕਰੁਣਾ ਦੇ ਘਰ ਵਿਚ ਆ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਬੋਲੇ ਸਾਰਾ ਪ੍ਰਸੰਗ ਵਰਣ ਕਰਕੇ ਵੀ ਕਿਸ ਜਗ੍ਹਾ ਤੇ ਪਿੰਡ ਵਸਾਉਣਾ, ਨਗਰ ਦਾ ਮੋੜਾ ਕਿਸ ਜਗ੍ਹਾ ਤੇ ਗੱਡਣਾ ਹੈ, ਉਹ ਸਾਰਾ ਹੁਕਮ ਗੁਰੂ ਅਮਰਦਾਸ ਸਾਹਿਬ ਜੀ ਫੁਰਮਾ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੱਸਣ ਲੱਗੇ ਨੇ।
ਗ੍ਰਾਮ ਤੁੰਗ ਤੇ ਹੈ ਉਰੇ ਰੇ, ਗਿਲ ਵਾਲੀ ਤੇ ਲਖੋ ਪਰੇ ਰੇ।
ਮਹਾਰਾਜ ਜੀ ਕਹਿੰਦੇ ਸੁਣੋ ਰਾਮਦਾਸ ਜੀ, ਤੁਸੀਂ ਨਗਰ ਕਿੱਥੇ ਵਸਾਉਣਾ ਹੈ ਉਹ ਜਗ੍ਹਾ ਤੁਹਾਨੂੰ ਮੈਂ ਦੱਸਦਾ ਹਾਂ। ਤੁੰਗ ਪਿੰਡ ਆਉਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ। ਮਹਾਰਾਜ ਜੀ ਨੇ ਇਸ਼ਾਰਾ ਕੀਤਾ ਵੀ ਜਿੱਥੇ ਤੁੰਗ ਪਿੰਡ ਹੈ ਨਾ, ਤੁੰਗ ਪਿੰਡ ਤੋਂ ਉਰਲੇ ਪਾਸੇ ਤੇ ਗਿੱਲ ਵਾਲੀ ਪਿੰਡ ਆਉਂਦਾ ਇੱਕ, ਗਿੱਲ ਵਾਲੀ ਪਿੰਡ ਜਿਹੜਾ ਉਹਦੇ ਤੋਂ ਪਰਲੇ ਪਾਸੇ, ਯਾਨੀ ਕਿ ਤੁੰਗ ਔਰ ਗਿਲਵਾਲੀ ਪਿੰਡ ਦੇ ਵਿਚਕਾਰ ਜਿਹੜੀ ਜਗ੍ਹਾ ਹੈ, ਉਸ ਜਗ੍ਹਾ ਨੂੰ ਜਾ ਕੇ ਤੁਸੀਂ ਵੇਖੋ, ਉਹਦੀ ਭਲੀ ਪ੍ਰਕਾਰ ਨਾਲ ਪਰਖ ਕਰੋ।
ਹੈ ਸੁਲਤਾਨ ਪਿੰਡ ਜਿਸ ਨਾਮੋ, ਜਿਸਕੇ ਪੱਛਮ ਦਿਸ਼ਾ ਬ੍ਰਹਮੋ।
ਜਿੱਥੇ ਸੁਲਤਾਨ ਪਿੰਡ ਨਾਮ ਦੀ ਜਗ੍ਹਾ ਹੈ, ਜਿੱਥੇ ਸੁਲਤਾਨ ਪਿੰਡ ਨਾਮ ਦੀ ਜਗ੍ਹਾ ਹੈ, ਉਸ ਦੇ ਪੱਛਮ ਦਿਸ਼ਾ ਵਾਲੇ ਪਾਸੇ, ਸੁਲਤਾਨ ਪਿੰਡ ਦੀ ਜਿਹੜੀ ਪੱਛਮੀ ਬਾਹੀ ਹੈ ਬੜੀ ਸੁੰਦਰ ਹੈ, ਉਹ ਬੜੀ ਰਮਣੀਕ ਥਾਂ ਹੈ, ਬੜਾ ਰਮਣੀਕ ਸਥਾਨ ਹੈ।
ਤਹਾਂ ਜਾਏ ਕਰ ਗ੍ਰਾਮ ਬਸਾਵੋ, ਸੁੰਦਰ ਆਪਣੇ ਸਦਨ ਬਣਾਵੋ।
ਉੱਥੇ ਜਾ ਕੇ ਤੁਸੀਂ ਆਪਣਾ ਨਗਰ ਵਸਾਓ ਜਿਹੜਾ ਤੁੰਗ ਪਿੰਡ ਤੋਂ ਉਰਲੇ ਪਾਸੇ ਤੇ ਗਿਲਵਾਲੀ ਪਿੰਡ ਤੋਂ ਪਰਲੇ ਪਾਸੇ, ਤੇ ਸੁਲਤਾਨ ਪਿੰਡ ਦੀ ਜਿਹੜੀ ਪੱਛਮੀ ਬਾਹੀ ਹੈ, ਉਹ ਜਗ੍ਹਾ ਦੀ ਭਾਲ ਕਰਕੇ ਵਧੀਆ ਸਥਾਨ ਵੇਖ ਕੇ ਉਸ ਜਗ੍ਹਾ ਤੇ ਆਪਣਾ ਪਿੰਡ ਵਸਾਓ। ਉੱਥੇ ਜਾ ਕੇ ਤੁਸੀਂ ਨਗਰ ਬਣਾ ਕੇ ਉਹਦੇ ਵਿਚ ਆਪਣਾ ਸੁੰਦਰ ਮੰਦਰ, ਸੋਹਣਾ ਘਰ ਬਣਾਓ। ਇਹ ਖਾਲਸਾ ਜੀ ਇਸ਼ਾਰਾ ਹੋ ਰਿਹਾ ਜਿੱਥੇ ਗੁਰੂ ਕੇ ਮਹਿਲ ਨਗਰ ਹੈ, ਮਹਾਰਾਜ ਜੀ ਦਾ ਘਰ ਬਣਿਆ ਹੋਇਆ ਨਾ ਗੁਰੂ ਕਾ ਮਹਿਲ, ਪੁਰਾਣਾ ਜਿਹੜਾ ਨਗਰ ਸੀ ਇੱਥੇ ਗੁਰੂ ਸਾਹਿਬ ਨੇ ਵਸਾਇਆ, ਗੁਰੂ ਕੇ ਮਹਿਲ ਦੇ ਆਲੇ ਦੁਆਲੇ। ਮਹਾਰਾਜ ਜੀ ਕਹਿੰਦੇ ਉੱਥੇ ਜਾ ਕੇ ਤੁਸੀਂ ਆਪਣਾ ਮੰਦਰ ਬਣਾਓ, ਆਪਣੇ ਰਹਿਣ ਵਾਸਤੇ ਰਹਿਣ ਬਸੇਰਾ ਬਣਾਓ।
ਜਿਸ ਕਦਰ ਬਿਲਾ ਗਏ ਤਿਸ ਥਾਨ, ਸੋ ਸਭ ਲਿਓ ਬਿਰਧ ਤੇ ਪਾਨ।
ਇੰਨਾ ਪੈਸਾ ਉਸ ਜਗ੍ਹਾ ਤੇ ਘਰ ਬਣਾਉਣ ਵਾਸਤੇ ਲੱਗੇ, ਪਿੰਡ ਵਸਾਉਣ ਵਾਸਤੇ ਲੱਗੇ, ਉਹ ਪੈਸਾ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਲੈ ਲਓ, ਕਿਉਂਕਿ ਖਾਲਸਾ ਜੀ ਪਰਗਣੇ ਦੀ ਜਿੰਨੀ ਮਾਇਆ ਆਉਂਦੀ ਸੀ ਬਾਬਾ ਬੁੱਢਾ ਜੀ ਸੰਭਾਲਦੇ ਸਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿੰਨੀ ਮਾਇਆ ਚਾਹੀਦੀ ਹੈ ਤੁਹਾਨੂੰ ਨਗਰ ਬਣਾਉਣ ਵਾਸਤੇ ਜਾਂ ਉੱਥੇ ਘਰ ਵਸਾਉਣ ਵਾਸਤੇ, ਉਹ ਸਾਰੀ ਮਾਇਆ ਤੁਸੀਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਲੈ ਕੇ ਖਰਚ ਕਰ ਲਓ।
ਸਦਨ ਤੇ ਲਿਓ ਚਿਨਾਏ, ਤਿਸਤੇ ਪੂਰਬ ਦਿਸ਼ ਪੁੰਨ ਜਾਏ।
ਜਦੋਂ ਤੁਹਾਡਾ ਉੱਥੇ ਘਰ ਬਣ ਜਾਏਗਾ, ਮਕਾਨ ਬਣ ਜਾਏਗਾ ਰਹਿਣ ਵਾਸਤੇ, ਤੇ ਫਿਰ ਆਪਣੇ ਉਸ ਮਕਾਨ ਦੀ ਜਿਹੜੀ ਪੂਰਬਲੀ ਬਾਹੀ ਹੈ, ਪੂਰਬ ਦਿਸ਼ਾ ਵਾਲੀ ਜਗ੍ਹਾ, ਉਸ ਪਾਸੇ ਨੂੰ ਚਲੇ ਜਾਣਾ।
ਤਾਂ ਬੈਠ ਤੀਰਥ ਖੁਨਵਾਵੋ, ਚਾਰੋਂ ਦਿਸ਼ਤੇ ਭਲੇ ਬਣਾਵੋ।
ਆਪਣੇ ਘਰ ਦੀ ਪੂਰਬਲੀ ਜਿਹੜੀ ਦਿਸ਼ਾ ਹੈ, ਪੂਰਬ ਵਾਲੀ ਬਾਹੀ ਹੈ, ਉਸ ਪਾਸੇ ਜਾ ਕੇ ਫਿਰ ਤੁਸੀਂ ਤੀਰਥ ਖੁਦਵਾਣਾ, ਉਥੇ ਸਰੋਵਰ ਲਵਾਣਾ, ਤਾਲ ਲਵਾਣਾ, ਤੇ ਉਥੇ ਚਾਰੇ ਪਾਸੇ ਦੀ ਭਲੀ ਦਿਸ਼ਾ ਵੇਖ ਕੇ ਉਹਨੂੰ ਚੰਗੀ ਤਰ੍ਹਾਂ ਸਰੋਵਰ ਦੀ ਖੁਦਾਈ ਕਰਾ ਕੇ ਚਾਰੇ ਕੋਣਾ ਬਣਾਉਣੀਆਂ ਹਨ।
ਬਹੁਰ ਤੁਮਾਰੀ ਸੰਤਤ ਜੇਤੀ, ਜਿਸ ਕੋ ਕਰੇ ਬਣਾਵਨ ਤੇਤੇ।
ਸਿਰਫ ਸਰੋਵਰ ਦੀ ਖੁਦਵਾਈ ਕਰਾਣੀ ਹੈ, ਉਸ ਸਰੋਵਰ ਨੂੰ ਪੱਕਿਆ ਕਰਾਣ ਦੀ ਜਿਹੜੀ ਸੇਵਾ ਆ, ਉਹ ਤੁਹਾਡੀ ਸੰਤਾਨ ਕਰੇਗੀ। ਤੁਸੀਂ ਸਿਰਫ ਉਥੇ ਨਗਰ ਵਸਾਓ, ਆਪਣਾ ਘਰ ਬਣਾਓ, ਤੇ ਘਰ ਬਣਾ ਕੇ ਘਰ ਦੀ ਜਿਹੜੀ ਪੂਰਬਲੀ ਦਿਸ਼ਾ ਹੈ, ਉਸ ਪਾਸੇ ਜਾ ਕੇ ਤੁਸੀਂ ਸਰੋਵਰ ਦੀ ਖੁਦਵਾਈ ਕਰਾਣੀ ਹੈ, ਤੇ ਸਰੋਵਰ ਦੀ ਖੁਦਵਾਈ ਕਰਾ ਕੇ ਚਾਰੇ ਦਿਸ਼ਾਵਾਂ ਬਣਾ ਦੇਣੀਆਂ ਨੇ। ਇਹ ਆਉਣ ਵਾਲੇ ਸਮੇਂ ਚ ਜਿਹੜੀ ਤੁਹਾਡੀ ਸੰਤਾਨ ਹੈ, ਉਹਨਾਂ ਸਰੋਵਰਾਂ ਦੀ ਪੱਕੇ ਕਰਾਣ ਦੀ ਜਿਹੜੀ ਸੇਵਾ ਹੈ, ਉਹ ਫਿਰ ਉਹ ਸੇਵਾ ਕਰਵਾਉਣਗੇ।
ਦਿਨ ਪ੍ਰਤਪੁਰ ਮਿਸਾਲ ਬਣ ਜਾਏ, ਕਿਉਂ ਦਿਸ਼ਤੇ ਨਰ ਆਨ ਬਸੇ ਹੈ।
ਪ੍ਰਤੀ ਦਿਨ ਫਿਰ ਉਹ ਨਗਰ ਤੁਹਾਡਾ ਵਸਾਇਆ ਹੋਇਆ ਵਧੇਗਾ, ਉਹ ਨਗਰ ਵਿਸ਼ਾਲ ਹੋਵੇਗਾ, ਉਹਦੇ ਚ ਵਸੋਂ ਸੰਘਣੀ ਹੁੰਦੀ ਚਲੀ ਜਾਏਗੀ, ਔਰ ਚਾਰਾਂ ਦਿਸ਼ਾਵਾਂ ਤੋਂ ਲੋਕ ਆ ਕੇ ਤੁਹਾਡੇ ਇਸ ਵਸਾਏ ਹੋਏ ਨਗਰ ਚ ਰਹਿਣਗੇ। ਕਦੇ ਸਤਿਗੁਰਾਂ ਨੇ ਕਿਹਾ, ਵਸਦੀ ਸਗਨ ਅਪਾਰ ਅਲੂਪ ਰਾਮਦਾਸਪੁਰ, ਤੇ ਸਤਿਗੁਰਾਂ ਦੀ ਨਗਰੀ ਦੇ ਵਿਚ ਸੰਘਣੀ ਵਸੋਂ ਵਸਦੀ ਹੈ। ਗੁਰੂ ਅਮਰਦਾਸ ਸਾਹਿਬ ਜੀ ਵਰ ਦੇ ਰਹੇ ਨੇ ਕਿ ਜਦੋਂ ਤੁਸੀਂ ਨਗਰ ਵਸਾਓਗੇ, ਤੁਹਾਡੇ ਉਸ ਨਗਰ ਦੇ ਵਿਚ ਬਹੁਤ ਸੰਘਣੀ ਵਸੋਂ ਹੋਵੇਗੀ, ਦੂਰੋਂ ਦਰੇਡਿਓ ਲੋਕ ਆ ਕੇ ਚਾਰਾਂ ਦਿਸ਼ਾਵਾਂ ਤੋਂ ਤੁਹਾਡੇ ਇਸ ਵਸਾਏ ਹੋਏ ਨਗਰ ਵਿਚ ਆ ਕੇ ਨਿਵਾਸ ਕਰਕੇ ਆਪਣੇ ਵੱਡੇ ਭਾਗ ਸਮਝਿਆ ਕਰਨਗੇ। ਉਹਨਾਂ ਦੇ ਵੱਡੇ ਭਾਗ ਹੋਣਗੇ ਜਿਹੜੇ ਤੁਹਾਡੇ ਇਸ ਨਗਰ ਵਿਚ ਆ ਕੇ ਨਿਵਾਸ ਕਰਨਗੇ।
ਹਿਮ ਸਗਰੀ ਬਿਦ ਕੈ ਸਮਝਾਈ, ਅਪਰ ਸਰਬ ਤਿਆਰੀ ਕਰਵਾਏ।
ਸਤਿਗੁਰਾਂ ਨੇ ਸਾਰੀ ਵਿਧੀ ਸਮਝਾ ਦਿੱਤੀ ਵੀ ਕਿੱਥੇ ਨਗਰ ਵਸਾਉਣਾ, ਕਿੱਥੇ ਸਰੋਵਰ ਲਾਉਣਾ, ਤਾਲ ਕਿਸ ਜਗ੍ਹਾ ਤੇ ਲਾਉਣਾ, ਖੁਦਵਾਈ ਕਿੱਥੋਂ ਸ਼ੁਰੂ ਕਰਨੀ ਹੈ, ਕਿਸ ਢੰਗ ਨਾਲ ਖੁਦਵਾਈ ਕਰਾਉਣੀ ਹੈ ਸਰੋਵਰ ਦੀ, ਇਹ ਸਾਰੀ ਵਿਧੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਸਮਝਾ ਦਿੱਤੀ, ਔਰ ਹੋਰ ਵੀ ਸਾਰੀਆਂ ਤਿਆਰੀਆਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਕਰਵਾ ਦਿੱਤੀਆਂ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਚੱਲਣ ਦੀ ਤਿਆਰੀ ਕਰ ਲਈ ਹੈ।
ਬਾਰੋ ਕੀ ਸ਼ੁਭ ਬਰਵਾ ਜੋਏ, ਅਰੁਡਨ ਦੀ ਨੀਤ ਹੋਈ।
ਖਾਲਸਾ ਜੀ ਜਿਹੜੀ ਬ੍ਰਹਮ ਗਿਆਨੀ ਭਾਈ ਪਾਰੋ ਜੀ ਦੀ ਘੋੜੀ ਸੀ, ਪਿੱਛੇ ਆਪ ਜੀ ਨੇ ਕਥਾ ਸੁਣੀ ਹੈ ਵੀ ਜਦੋਂ ਭਾਈ ਪਾਰੋ ਜੀ ਸੱਚਖੰਡ ਚਲੇ ਗਏ ਤੇ ਉਹਨਾਂ ਨੇ ਆਪਣਾ ਸਾਰਾ ਸਮਾਨ ਵੰਡ ਦਿੱਤਾ ਸੀ ਜੋ ਵੀ ਉਹਨਾਂ ਦੇ ਘਰ ਵਿਚ ਸੀ, ਤੇ ਜਿਹੜੀ ਉਹਨਾਂ ਦੀ ਘੋੜੀ ਸੀ ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਕੋਲ ਭੇਜ ਦਿੱਤੀ ਸੀ ਸਵਾਰੀ ਕਰਨ ਵਾਸਤੇ, ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪਣਾ ਪਿਆਰਾ ਜਾਣ ਕੇ ਉਹ ਘੋੜੀ ਗੁਰੂ ਰਾਮਦਾਸ ਜੀ ਨੂੰ ਦਿੱਤੀ ਵੀ ਤੁਸੀਂ ਇਹਦੇ ਤੇ ਸਵਾਰੀ ਕਰਿਆ ਕਰੋ। ਭਾਈ ਸਾਹਿਬ ਭਾਈ ਪਾਰੋ ਜੀ ਵਾਲੀ ਜਿਹੜੀ ਬੜਵਾ ਘੋੜੀ ਸੀ ਉਹ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਵਾਰ ਹੋਣ ਵਾਸਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤੀ, ਤੇ ਦੇ ਕੇ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਹਿਣ ਲੱਗੇ,
ਕਯੋ ਤੁਰੰਗਨ ਅਚਰੇ ਜੇ ਇਹੀ ਅਪਰ ਨਹੀਂ ਕਿਸ ਚੜਵੇ ਦੇਈ।
ਮਹਾਰਾਜ ਜੀ ਕਹਿਣ ਲੱਗੇ, ਸ੍ਰੀ ਰਾਮਦਾਸ ਜੀ ਇਹ ਘੋੜੀ ਦੀ ਬੜੀ ਅਸਚਰਜਤਾ ਹੈਰਾਨੀ ਹੈ ਕਿ ਇਹ ਘੋੜੀ ਕਿਸੇ ਹੋਰ ਨੂੰ ਨਹੀਂ ਆਪਣੇ ਤੇ ਸਵਾਰ ਹੋਣ ਦਿੰਦੀ। ਖਾਲਸਾ ਜੀ ਗੁਰੂ ਕੇ ਜਿਹੜੇ ਪਸ਼ੂ ਨੇ ਨਾ ਉਹਨਾਂ ਵਿਚ ਵੀ ਆਤਮ ਗਿਆਨ ਬ੍ਰਹਮ ਗਿਆਨ ਜਾਗ ਪੈਂਦਾ। ਸਤਿਗੁਰੂ ਜੀ ਆਪਣੇ ਤੇ ਜਿਨ੍ਹਾਂ ਤੇ ਸਵਾਰੀ ਕਰਦੇ ਨੇ ਉਹਨਾਂ ਪਸ਼ੂਆਂ ਨੂੰ ਵੀ ਗਿਆਨਵਾਨ ਬਣਾ ਦਿੰਦੇ, ਤੇ ਇਹ ਜਿਹੜੀ ਘੋੜੀ ਸੀ ਇਹਦੇ ਅੰਦਰ ਵੀ ਕਹਿੰਦੇ ਆਤਮ ਗਿਆਨ ਉਜਾਗਰ ਹੋ ਚੁੱਕਾ ਸੀ। ਸਤਿਗੁਰਾਂ ਤੋਂ ਬਿਨਾਂ ਆਪਣੇ ਤੇ ਕਿਸੇ ਨੂੰ ਸਵਾਰੀ ਨਹੀਂ ਸੀ ਕਰਨ ਦਿੰਦੀ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਸ੍ਰੀ ਰਾਮਦਾਸ ਜੀ ਇਹ ਘੋੜੀ ਦੀ ਇੱਕ ਅਸਚਰਜਤਾ ਹੈਰਾਨੀ ਹੈ ਕਿ ਇਹ ਘੋੜੀ ਕਿਸੇ ਹੋਰ ਨੂੰ ਆਪਣੇ ਤੇ ਸਵਾਰ ਨਹੀਂ ਹੋਣ ਦਿੰਦੀ।
ਹਮਕੋ ਤੁਮ ਹੋਵੇ ਅਸਵਾਰੇ, चढ़ियो प्रथम कै पाई पारो।
घोड़ी ते जा ता असी सवार हो सकते हैं जा तुसी सवारी कर सकते हो जा अपने तो पहला ब्रह्म ज्ञानी भाई पारो जी परमहंसे दे ते सवारी करदे सी। भाई पारो जी एदे ते सवार हुंदे सन, एदे ते ही सवार होके ओ साडे दर्शन करन लई डल्ले तो गोइंदवाल साहब आया करदे सी भाई पारो जी। ते जा फिर असी सवार हुंदे आ एदे ते जा फिर तुहानू अपने ते सवारी करन दिंदी है, किसे होर व्यक्ति नू ए घोड़ी अपने ते हाथ भी नहीं रखन दिंदी।
नीके राखो सेव करावो विद्ध समत के संग मिलाओ।
बाद घोड़ी तुहाडी आ एदे ते तुसी सवार होना, इनू अपने कोल तुसी रखना है ते एदी भली प्रकार नाल सेवा भी करोनी है। ਤੇ ਤੁਸੀਂ ਹੁਣ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਲੈਣਾ, ਉਹ ਬੜੇ ਸਿਆਣੇ ਨੇ ਸੁਮਤ ਵਾਲੇ ਨੇ, ਉਹਨਾਂ ਨੂੰ ਨਾਲ ਲੈ ਲੈਣਾ ਔਰ ਉਹਨਾਂ ਨੂੰ ਨਾਲ ਲੈ ਕੇ ਤੁਸੀਂ ਚੱਲ ਕੇ ਨਗਰ ਵਸਾਓ, ਆਪਣੇ ਰਹਿਣ ਵਾਸਤੇ ਘਰ ਬਣਾਓ ਤੇ ਸਰੋਵਰ ਦੀ ਖੁਦਵਾਈ ਕਰਾਓ।
ਹਿਮ ਕਹਿ ਕਰੇ ਵਿਸਰਜਨ ਸੋਏ ਕੀਤਕ ਸੰਗ ਕਰੇ ਸਿੱਖ ਜੋਏ।
ਇਹਦਾ ਕਹਿ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੋਇੰਦਵਾਲ ਸਾਹਿਬ ਤੋਂ ਵਿਦਾ ਕੀਤਾ ਔਰ ਵਿਦਾ ਕਰਦਿਆਂ ਨਾਲ ਕੁਝ ਸਿੱਖਾਂ ਦੀ ਟੋਲੀ ਵੀ ਦੇ ਦਿੱਤੀ ਹੈ, ਕੁਝ ਸਿੱਖ ਸੇਵਕ ਤੇ ਮੁਰੀਦ ਵੀ ਭੇਜ ਦਿੱਤੇ ਵੀ ਤੁਸੀਂ ਗੁਰੂ ਰਾਮਦਾਸ ਜੀ ਦੇ ਨਾਲ ਰਹਿਣਾ ਔਰ ਉੱਥੇ ਜਾ ਕੇ ਜਿਹੜੀ ਇਹ ਸੇਵਾ ਕਹਿਣ ਉਹ ਸੇਵਾ ਤੁਸੀਂ ਆਪਣੇ ਹੱਥੀ ਕਰਨੀ ਹੈ। ਏਦਾਂ ਸੇਵਕਾਂ ਸਿੱਖਾਂ ਨੂੰ ਹੁਕਮ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਭੇਜਿਆ ਹੈ।
ਸਨੇ ਸਨੇ ਤੈ ਚੱਲ ਕਰ ਆਏ ਜੋ ਥਲ ਸ੍ਰੀ ਗੁਰੂ ਅਮਰ ਬਤਾਏ।
ਸਨੇ ਸਹਿਜੇ ਸਹਿਜੇ ਗੁਰੂ ਰਾਮਦਾਸ ਸਾਹਿਬ ਜੀ ਚਲਦਿਆਂ ਚਲਦਿਆਂ ਉਸ ਜਗ੍ਹਾ ਤੇ ਆ ਗਏ ਜਿਹੜੀ ਜਗ੍ਹਾ ਗੁਰੂ ਅਮਰਦਾਸ ਸਾਹਿਬ ਜੀ ਨੇ ਦੱਸੀ ਸੀ ਕਿ ਤੁੰਗ ਪਿੰਡ ਤੋਂ ਉਰਲੇ ਪਾਸੇ ਤੇ ਗਿੱਲ ਵਾਲੀ ਪਿੰਡ ਤੋਂ ਅਗਲੇ ਪਾਸੇ ਤੇ ਸੁਲਤਾਨ ਪਿੰਡ ਦੀ ਜਿਹੜੀ ਪੱਛਮੀ ਬਾਹੀ ਆ ਉਸ ਦੇ ਲਾਗੇ ਤੁਸੀਂ ਜਾ ਕੇ ਆਪਣਾ ਨਗਰ ਵਸਾਉਣਾ, ਆਪਣਾ ਘਰ ਵਸਾਉਣਾ। ਉਹ ਸਾਰੀ ਜਗ੍ਹਾ ਦੇ ਪਤੇ ਪ੍ਰਾਪਤ ਕਰਕੇ ਜਿਹੜੀ ਜਗ੍ਹਾ ਗੁਰੂ ਅਮਰਦਾਸ ਸਾਹਿਬ ਜੀ ਨੇ ਨਿਸ਼ਾਨੀਆਂ ਦੱਸੀਆਂ ਸਨ ਉਸ ਜਗ੍ਹਾ ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਗੁਰੂ ਹੁਕਮ ਦੇ ਅਨੁਸਾਰ ਚਲਦਿਆਂ ਹੋਇਆਂ ਆ ਕੇ ਪਹੁੰਚੇ ਹਨ।
ਸਭ ਗ੍ਰਾਮਨ ਕੀ ਸੀ ਮਨ ਛੋਰ ਫਿਰ ਤੈ ਕਰ ਕਰੀ ਜੋ ਔਰ।
ਸਾਰੇ ਪਿੰਡਾਂ ਦੀ ਸੀਮਾ ਹੱਦਬੰਦੀ ਛੱਡ ਕੇ ਪਰਲੇ ਪਾਸੇ ਤੁੰਗ ਪਿੰਡ ਦੀ ਹੱਦ ਸੀ, ਇਧਰਲੇ ਪਾਸੇ ਗਿਲਵਾਲੀ ਪਿੰਡ ਦੀ ਹੱਦ ਸੀ। ਇਨ੍ਹਾਂ ਪਿੰਡਾਂ ਦੀ ਹੱਦ ਛੱਡ ਕੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਚਾਰੇ ਪਾਸੇ ਲਕੀਰ ਖਿੱਚੀ ਹੈ ਜਿੱਥੇ ਜਿੱਥੇ ਪਿੰਡ ਵਸਾਉਣਾ, ਜਿੱਥੇ ਜਿੱਥੇ ਨਗਰ ਵਸਾਉਣਾ। ਨਗਰ ਵਸਾਉਣ ਵਾਸਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਇੱਕ ਲਕੀਰ ਚਾਰੇ ਪਾਸੇ ਖਿੱਚੀ ਹੈ ਵੀ ਇੰਨੀ ਜਗ੍ਹਾ ਦੇ ਵਿੱਚ ਨਗਰ ਵਸਾਉਣਾ ਹੈ।
ਜਿਵੇਂ ਜਿਵੇਂ ਬੁੱਢਾ ਬਿਉਂਤ ਬਤਾਵੇ ਤਿਮ ਸ਼੍ਰੀ ਰਾਮ ਦਾਸ ਕਰਵਾਵੇ।
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੀ ਇੱਥੇ ਨਾਲ ਆਏ ਸੀ ਗੁਰੂ ਰਾਮਦਾਸ ਸਾਹਿਬ ਜੀ ਦੇ, ਤੇ ਬਾਬਾ ਬੁੱਢਾ ਸਾਹਿਬ ਜੀ ਜਿਵੇਂ ਜਿਵੇਂ ਦੱਸਦੇ ਨੇ ਵੀ ਇਸ ਜਗ੍ਹਾ ਤੇ ਘਰ ਬਣਾਓ, ਇੱਥੇ ਆਹ ਜਿਹੀ ਚੀਜ਼ ਬਣਾਓ, ਇੱਥੇ ਏਦਾਂ ਇਹ ਨਗਰ ਬਣਾਓ, ਇਸ ਪ੍ਰਕਾਰ ਨਾਲ ਜਿਵੇਂ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਵਿਉਂਤਬੰਦੀ ਦੱਸਦੇ ਨੇ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਦੱਸੇ ਅਨੁਸਾਰ ਉਸੇ ਤਰ੍ਹਾਂ ਸਾਰੀ ਸੇਵਾ ਕਰਵਾ ਰਹੇ ਨੇ ਜਿਵੇਂ ਜਿਵੇਂ ਬਾਬਾ ਜੀ ਕਹਿੰਦੇ ਨੇ।
ਪ੍ਰਥਮ ਮੰਗਾਇਓ ਬੋ ਮਿਸ਼ਟਾਨ ਗੁਰ ਆਗੇ ਅਰਦਾਸ ਬਖਾਨ।
ਨਗਰ ਵਸਾਉਣ ਤੋਂ ਪਹਿਲਾਂ, ਨਗਰ ਵਸਾਉਣ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਮਿਸ਼ਟਾਨ ਮਠਿਆਈਆਂ ਮੰਗਵਾਈਆਂ ਨੇ, ਮਿੱਠਾ ਮੰਗਵਾਇਆ ਤੇ ਮਿੱਠਾ ਮੰਗਵਾ ਕੇ ਰੱਖ ਕੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਰੱਖ ਕੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਅਰਦਾਸ ਕਰਵਾਈ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖੀ ਜਾ ਰਹੀ ਹੈ ਤੇ ਉਸ ਵੇਲੇ ਅਰਦਾਸ ਕਰਾਈ ਹੈ ਬਾਬਾ ਬੁੱਢਾ ਸਾਹਿਬ ਜੀ ਪਾਸੋਂ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਅਰਦਾਸ ਦੇ ਵਿੱਚ ਖਲੋਤੇ ਨੇ, ਵੱਡਿਆਂ ਸਤਿਗੁਰਾਂ ਦਾ ਨਾਂ ਲੈ ਕੇ ਅਰਦਾਸ ਕੀਤੀ ਹੈ।
ਭੀੜ ਸੈਂਕੜੇ ਲੋਕ ਨੋਈ ਕਰਿਓ ਬਰਤਾਵਨ ਸਭ ਮੈਂ ਸੋਏ।
ਸਾਰੇ ਲੋਕ ਇੱਥੇ ਆ ਕੇ ਇਕੱਠੇ ਹੋ ਗਏ ਸੀ, ਨੇੜੇ ਤੇੜੇ ਦੇ ਪਿੰਡਾਂ ਵਿੱਚੋਂ ਲੋਕ ਆ ਗਏ, ਮਜ਼ਦੂਰ ਆ ਗਏ ਸੀ ਕਿ ਗੁਰੂ ਜੀ ਨਗਰ ਵਸਾਉਣ ਲੱਗੇ ਨੇ, ਇਸ ਕਰਕੇ ਸੈਂਕੜਿਆਂ ਦੀ ਭੀੜ ਹੋ ਗਈ। ਤੇ ਅਰਦਾਸ ਕਰਨ ਤੋਂ ਬਾਅਦ ਜਿਹੜਾ ਮਿਸ਼ਤਾਨ ਸੀ ਉਹ ਸਾਰੀ ਸੰਗਤ ਦੇ ਵਿੱਚ ਵੰਡਿਆ, ਜਿਤਨੇ ਸਿੱਖ ਆਏ ਸਨ ਸਾਰਿਆਂ ਵਿੱਚ ਮਿੱਠਾ ਵੰਡਿਆ ਹੈ।
ਗਾਡੋ ਮੂੜਾ ਗਾਡ ਖਰਿਓ ਹੈ, ਨਾਮ ਗੁਰੂ ਕੋ ਚੱਕ ਧਰਿਓ ਹੈ।
ਗੁਰੂ ਰਾਮਦਾਸ ਸਾਹਿਬ ਜੀ ਨੇ ਇੱਕ ਮੋੜਾ ਉਹਨਾਂ ਸਮਿਆਂ ਵਿੱਚ ਜਦੋਂ ਪਿੰਡ ਵਸਾਉਂਦੇ ਸੀ ਉੱਥੇ ਮੋੜੀ ਗੱਡਦੇ ਸਨ, ਤੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪ ਨੀ ਖੁਦਵਾ ਕੇ ਇੱਕ ਵੱਡਾ ਸਾਰਾ ਮੁੱਢ ਲੈ ਕੇ ਮੋੜਾ ਜਿਹੜਾ ਸੀ ਉਹ ਵਿੱਚ ਗੱਡਿਆ, ਤੇ ਗੱਡ ਕੇ ਇਸ ਜਗ੍ਹਾ ਦਾ ਇਸ ਨਗਰ ਦਾ ਨਾਮ ਰੱਖਿਆ ਗੁਰੂ ਕਾ ਚੱਕ। ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਪਹਿਲਾ ਨਾਂ ਹੈ ਉਹ ਗੁਰੂ ਕਾ ਚੱਕ ਹੈ, ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਇਸ ਜਗ੍ਹਾ ਦਾ ਇਸ ਨਗਰ ਦਾ ਨਾਮਕਰਨ ਕੀਤਾ ਕਿ ਇਸ ਜਗ੍ਹਾ ਦਾ ਨਾਂ ਇਸ ਨਗਰ ਦਾ ਨਾਂ ਗੁਰੂ ਕਾ ਚੱਕ ਹੋਵੇਗਾ।
ਕੀਤੇ ਕੇ ਤਕਤਾ ਪਕਾਏ ਸਦਨ ਚ ਨਾਮ ਨਕੀਨ ਬਣਾਏ।
ਇਹਨਾਂ ਦੀ ਖੁਦਵਾਈ ਸ਼ੁਰੂ ਹੋ ਗਈ, ਆਵੇ ਲਾ ਦਿੱਤੇ ਇੱਟਾਂ ਦੇ, ਤੇ ਇੱਟਾਂ ਦੇ ਆਵੇ ਲਾ ਕੇ ਉੱਥੇ ਇੱਟਾਂ ਪਕਾ ਲਈਆਂ, ਤੇ ਇੱਟਾਂ ਪਕਾ ਕੇ ਨੀਂਹ ਪੱਥਰ ਰੱਖ ਕੇ ਮਕਾਨ ਚਿਣਨਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਨਿਵਾਸ ਵਾਸਤੇ ਇੱਕ ਮਕਾਨ ਚਿਣਵਾਣਾ ਸ਼ੁਰੂ ਕੀਤਾ, ਇੱਕ ਘਰ ਬਣਵਾਣਾ ਸ਼ੁਰੂ ਕੀਤਾ ਹੈ।
ਹੁਣ ਸ੍ਰੀ ਅਮਰਦਾਸ ਜੀ ਕਹਿਓ ਸੋ ਸਿਮਰਤ ਸਰ ਸਿਰਜਨ ਚਯੋ।
ਔਰ ਇਸ ਤਰ੍ਹਾਂ ਨਗਰ ਵਸਾਣਾ ਸ਼ੁਰੂ ਕਰ ਦਿੱਤਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ। ਬੜਾ ਸੁੰਦਰ ਨਗਰ ਵਸਣ ਲੱਗ ਪਿਆ। ਪਹਿਲਾਂ ਸਤਿਗੁਰਾਂ ਦਾ ਮਕਾਨ ਚਿਣਿਆ ਗਿਆ, ਫਿਰ ਹੋਰ ਜਿਹੜੇ ਸਿੱਖ ਸਨ ਉਹਨਾਂ ਨੇ ਵੀ ਆਪੋ ਆਪਣੇ ਮਕਾਨ ਚਿਣਨੇ ਸ਼ੁਰੂ ਕਰ ਦਿੱਤੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਹੁਣ ਮਨ ਚ ਯਾਦ ਕੀਤਾ, ਵਿਚਾਰ ਕੀਤੀ, ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਚੱਲਣ ਸਮੇਂ ਹੁਕਮ ਕੀਤਾ ਸੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਕਹੇ ਹੋਏ ਬਚਨ ਕੇ ਉਹਨਾਂ ਨੇ ਕਿਹਾ ਸੀ ਵੀ ਪੂਰਬ ਦਿਸ਼ਾ ਵਾਲੇ ਪਾਸੇ ਜਾਣਾ, ਜਿੱਥੇ ਤੁਸੀਂ ਘਰ ਬਣਾਉਣਾ ਉਹਦੀ ਪੂਰਬਲੀ ਦਿਸ਼ਾ ਵਾਲੇ ਪਾਸੇ ਜਾ ਕੇ ਸਰੋਵਰ ਪਟਾਣਾ, ਸਰੋਵਰ ਦੀ ਖੁਦਾਈ ਕਰਾਣੀ। ਉਹ ਬਚਨ ਗੁਰੂ ਅਮਰਦਾਸ ਸਾਹਿਬ ਜੀ ਦੇ ਕਹੇ ਹੋਏ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਯਾਦ ਕੀਤੇ ਹਨ।
ਬਿਰਧ ਸੰਗ ਆਪ ਚੱਲ ਗਏ ਪੂਰਬ ਦਿਸ਼ਾ ਗ੍ਰਾਮ ਤੇ ਆਏ।
ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਗੁਰੂ ਰਾਮਦਾਸ ਸਾਹਿਬ ਜੀ ਚੱਲ ਪਏ। ਚਲਦਿਆਂ ਚਲਦਿਆਂ ਜਿੱਥੇ ਨਗਰ ਵਸਾਇਆ ਉਹਦੀ ਜਿਹੜੀ ਪੂਰਬਲੀ ਬਾਹੀ ਹੈ, ਪੂਰਬਲੀ ਦਿਸ਼ਾ ਹੈ, ਉਸ ਪਾਸੇ ਨੂੰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਚੱਲ ਪਏ।
ਇਥੇ ਉਤ ਵਿਚਰਤ ਛਲ ਕੋ ਹੇਰੇ ਸ੍ਰੀ ਗੁਰੂ ਅਮਰ ਬਾਕ ਕੇ ਪ੍ਰੇਰੇ।
ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਪ੍ਰੇਰਨਾ ਕੀਤੀ ਸੀ, ਗੁਰੂ ਅਮਰਦਾਸ ਸਾਹਿਬ ਜੀ ਦੀ ਪ੍ਰੇਰਨਾ ਅਨੁਸਾਰ ਇਧਰ ਉਧਰ ਵਿਚਰ ਕੇ ਗੁਰੂ ਰਾਮਦਾਸ ਸਾਹਿਬ ਜੀ ਜਗ੍ਹਾ ਦੀ ਭਾਲ ਕਰ ਰਹੇ ਨੇ ਵੀ ਕਿਸ ਜਗ੍ਹਾ ਤੇ ਸਰੋਵਰ ਲਾਈਏ, ਕਿਸ ਜਗ੍ਹਾ ਤੇ ਸਰੋਵਰ ਦੀ ਖੁਦਵਾਈ ਕੀਤੀ ਜਾਵੇ ਜਿੱਥੇ ਪਹਿਲਾਂ ਥੋੜਾ ਬਹੁਤ ਪਾਣੀ ਇਕੱਠਾ ਹੋਇਆ ਹੋਵੇ ਉਥੇ ਹੀ ਸਰੋਵਰ ਬਣਾਇਆ ਜਾ ਸਕਦਾ ਹੈ। ਇਸ ਕਰਕੇ ਸਤਿਗੁਰੂ ਜੀ ਇਧਰ ਉਧਰ ਵਿਚਰ ਕੇ ਜਗ੍ਹਾ ਦੀ ਭਾਲ ਕਰ ਰਹੇ ਨੇ।
ਜਿਸ ਪ੍ਰਕਾਰ ਕੇ ਪਤੇ ਬਤਾਏ ਖੋਜਿਤ ਫਿਰਤ ਸਰਬੀ ਛਾਏ।
ਜਿਵੇਂ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਨਿਸ਼ਾਨੀਆਂ ਦੱਸੀਆਂ ਸੀ ਉਹਨਾਂ ਨਿਸ਼ਾਨੀਆਂ ਨੂੰ ਵੇਖਦਿਆਂ ਵੇਖਦਿਆਂ ਜਗ੍ਹਾ ਲੱਭ ਰਹੇ ਨੇ ਗੁਰੂ ਰਾਮਦਾਸ ਜੀ, ਜਗ੍ਹਾ ਦੀ ਭਾਲ ਕਰ ਰਹੇ ਨੇ ਤੇ ਖੋਜਦਿਆਂ ਖੋਜਦਿਆਂ ਸਾਰੀਆਂ ਥਾਵਾਂ ਤੇ ਫਿਰਦਿਆਂ ਫਿਰਦਿਆਂ
ਹੁਣ ਉੱਤਰ ਦਿਸ਼ ਮੁਖ ਕਰ ਚੱਲੇ ਬਦਰੀ ਆਦਿ ਬ੍ਰਿੰਦ ਚਰੁ ਖੱਲੇ।
ਸਤਿਗੁਰੂ ਜੀ ਉੱਤਰ ਦਿਸ਼ਾ ਵਾਲੇ ਪਾਸੇ ਨੂੰ ਚੱਲ ਪਏ। ਜਦੋਂ ਉੱਤਰ ਦਿਸ਼ਾ ਵਾਲੇ ਪਾਸੇ ਚੱਲ ਪਏ ਤੇ ਉਧਰ ਬੇਰੀਆਂ ਦਾ ਬੜਾ ਵੱਡਾ ਸੰਘਣਾ ਝੁੰਡ ਸੀ। ਖਾਲਸਾ ਜੀ ਜਿਹੜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਜਗ੍ਹਾ ਇੱਥੇ ਬੇਰੀਆਂ ਦੇ ਝੁੰਡ ਹੀ ਹੁੰਦੇ ਸਨ ਪਹਿਲਾਂ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਚਲਦਿਆਂ ਚਲਦਿਆਂ ਉੱਤਰਲੀ ਦਿਸ਼ਾ ਉੱਤਰ ਦਿਸ਼ਾ ਵਾਲੇ ਪਾਸੇ ਜਦੋਂ ਗਏ ਤੇ ਸਤਿਗੁਰੂ ਜੀ ਨੇ ਬੇਰੀਆਂ ਦਾ ਇੱਕ ਬਹੁਤ ਵੱਡਾ ਘਣਾ ਝੁੰਡ ਵੇਖਿਆ ਹੈ।
ਸਨੇ ਸਨੇ ਥਲ ਦੇਖ ਜਾਵੇ ਅਬ ਲਾਕਤ ਸੋ ਪਤੇ ਜੇ ਪਾਵੇ।
ਸਨੇ ਸਨੇ ਸਤਿਗੁਰੂ ਜੀ ਵੇਖਦਿਆਂ ਜਾ ਰਹੇ ਨੇ ਸਾਰੀ ਜਗ੍ਹਾ, ਮਨ ਚ ਭਲਾਖਾ ਪ੍ਰਾਪਤ ਕਰਦੇ ਨੇ ਵੀ ਉਹ ਜਗ੍ਹਾ ਲੱਭ ਜੇ ਜਿਹੜੀ ਗੁਰੂ ਅਮਰਦਾਸ ਸਾਹਿਬ ਜੀ ਨੇ ਦੱਸੀ ਹੈ, ਉਸ ਜਗ੍ਹਾ ਦੀ ਭਾਲ ਹੋ ਜਾਏ ਤੇ ਅਸੀਂ ਉਥੇ ਸਰੋਵਰ ਦੀ ਖੁਦਵਾਈ ਕਰ ਦਈਏ। ਜਿਵੇਂ ਜਿਵੇਂ ਗੁਰੂ ਜੀ ਨੇ ਨਿਸ਼ਾਨੀਆਂ ਦੱਸੀਆਂ ਸੀ ਕਿ ਆਹ ਚੀਜ਼ ਆਵੇਗੀ ਉਥੇ, ਆਹ ਚੀਜ਼ ਬਣੀ ਹੋਵੇਗੀ, ਏਦਾਂ ਝੁੰਡ ਹੋਵੇਗਾ, ਉਹ ਸਾਰੀਆਂ ਨਿਸ਼ਾਨੀਆਂ ਪਤਾ ਕਰਦਿਆਂ ਕਰਦਿਆਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਸ ਜਗ੍ਹਾ ਦੀ ਭਾਲ ਕਰ ਰਹੇ ਨੇ ਜਿੱਥੇ ਸਰੋਵਰ ਲਾਣਾ ਹੈ।
ਵਿੱਚ ਸੰਤ ਪਾ ਜਬ ਨਿਹਾਰਾ ਲਖਿਓ ਪਤਾ ਜੋ ਗੋਚਾਰਾ।
ਸਤਿਗੁਰੂ ਜੀ ਚਲਦਿਆਂ ਚਲਦਿਆਂ ਇੱਕ ਟਾਹਲੀ ਦੇ ਕੋਲ ਆ ਪਹੁੰਚੇ ਨੇ ਤੇ ਟਾਹਲੀ ਸਾਹਿਬ ਖਾਲਸਾ ਜੀ ਜਿੱਥੇ ਗੁਰਦੁਆਰਾ ਹੈ ਉੱਥੇ ਸਤਿਗੁਰੂ ਜੀ ਟਾਹਲੀ ਦੇ ਨੇੜੇ ਆ ਗਏ ਨੇ। ਜਦੋਂ ਟਾਹਲੀ ਵੇਖੀ ਤੇ ਮਹਾਰਾਜ ਜੀ ਦਾ ਕਿਹਾ ਹੋਇਆ ਬਚਨ ਯਾਦ ਆ ਗਿਆ ਕਿ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ ਸੀ ਇਹੀ ਉਹ ਜਗ੍ਹਾ ਹੈ। ਟਾਹਲੀ ਦੇ ਨਾਲ ਥੱਲੇ ਕੁਝ ਨੀਵੀਂ ਥਾਂ ਬਣੀ ਹੋਈ ਸੀ ਤੇ ਟਾਹਲੀ ਦੇ ਕੋਲ ਸਤਿਗੁਰੂ ਜੀ ਨੇ ਸਾਰੀ ਜਗ੍ਹਾ ਦੇ ਪਤੇ ਵੇਖੇ, ਨਿਸ਼ਾਨੀਆਂ ਵੇਖੀਆਂ ਜਿਵੇਂ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ ਸੀ, ਉਹਨਾਂ ਦੇ ਦੱਸੇ ਅਨੁਸਾਰ ਸਾਰੀ ਜਗ੍ਹਾ ਦੀ ਭਾਲ ਕੀਤੀ ਹੈ।
ਜਿਸ ਕੇ ਤਰੇ ਮੇਰਾ ਜੇ ਜਾਏ ਜਿਸ ਆ ਗਿਆ ਸਰ ਕੋ ਪਿਖ ਥਾਏ।
ਟਾਹਲੀ ਦੇ ਥੱਲੇ ਜਾ ਕੇ ਬਿਰਾਜਮਾਨ ਹੋਏ ਗੁਰੂ ਰਾਮਦਾਸ ਤੇ ਬਾਬਾ ਬੁੱਢਾ ਸਾਹਿਬ ਜੀ। ਟਾਹਲੀ ਦੇ ਥੱਲੇ ਜਦੋਂ ਬੈਠੇ ਤੇ ਬਿਲਕੁਲ ਸਾਹਮਣੇ ਕੁਝ ਦੂਰੀ ਤੇ ਨਿਗਾਹ ਪਈ ਤੇ ਇਕ ਨੀਵੇਂ ਥਾਂ ਤੇ ਛੋਟਾ ਜਿਹਾ ਤਲਾਬ ਬਣਿਆ ਹੋਇਆ ਸੀ। ਥਾਂ ਨੀਵਾਂ ਸੀ ਤੇ ਨੀਵਾਂ ਥਾਂ ਹੋਣ ਕਰਕੇ ਉਥੇ ਥੋੜਾ ਪਾਣੀ ਖੜਾ ਹੋਇਆ ਸੀ, ਸਰ ਬਣਿਆ ਹੋਇਆ, ਤਲਾਬ ਉਥੇ ਬਣਿਆ ਹੋਇਆ। ਉਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ
ਬਿਰਧ ਕਿਸਮਤ ਹੋਏ ਥਲ ਜੋਵਾ ਪਾਵਨ ਪਰਮ ਪ੍ਰਿਥਮ ਜੋਵਾ।
ਬਾਬਾ ਬੁੱਢਾ ਸਾਹਿਬ ਜੀ ਨਾਲ ਸਲਾਹ ਕਰਕੇ ਗੁਰੂ ਰਾਮਦਾਸ ਜੀ ਨੇ ਆਖਿਆ ਬਾਬਾ ਜੀ ਜਗ੍ਹਾ ਇਹੀ ਲੱਗਦੀ ਹੈ, ਇਸੇ ਜਗ੍ਹਾ ਤੇ ਜਾਪਦਾ। ਗੁਰੂ ਜੀ ਨੇ ਹੁਕਮ ਕੀਤਾ ਵੀ ਆਪਾਂ ਸਰੋਵਰ ਲਾਈਏ, ਇਹੀ ਉਹ ਜਗ੍ਹਾ ਜਾਪਦੀ ਹੈ ਜਿੱਥੇ ਗੁਰੂ ਕਾ ਹੁਕਮ ਹੈ, ਸਰੋਵਰ ਦੀ ਸੇਵਾ ਕਰੋ, ਸਰੋਵਰ ਲਵਾਓ, ਇਹੀ ਉਹ ਜਗ੍ਹਾ ਜਾਪਦੀ ਹੈ।
ਕਿਉਂ ਔਰ ਤੇ ਫਿਰ ਕਰ ਹੀਰਾ ਸਰਬ ਪ੍ਰਕਾਰ ਲਖੀ ਤਿਸ ਮੇਰਾ।
ਗੁਰੂ ਰਾਮਦਾਸ ਜੀ ਨੇ ਚਾਰੇ ਪਾਸੇ ਉਸ ਤਲਾਬ ਦੇ ਫਿਰ ਕੇ ਵੇਖਿਆ ਕਿ ਕਿਸ ਕਿਸ ਪਾਸੇ ਕਿਵੇਂ ਤਲਾਬ ਬਣ ਸਕਦਾ, ਸਰੋਵਰ ਕਿਵੇਂ ਬਣ ਸਕਦਾ। ਚਾਰੇ ਪਾਸੇ ਫਿਰ ਕੇ ਸਾਰੀ ਜਗ੍ਹਾ ਨੂੰ ਭਲੀ ਪ੍ਰਕਾਰ ਨਾਲ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਵੇਖਿਆ ਹੈ।
ਕਲਪਤ ਕਰੇ ਤਾ ਚੌਕੋਨਾ ਬਿਰਧ ਕੋ ਦਿਖ ਰਾਏ ਸਥਲ ਤੋਨਾ।
ਗੁਰੂ ਰਾਮਦਾਸ ਜੀ ਨੇ ਕਲਪਨਾ ਕਰ ਲਈ ਵੀ ਏਦਾਂ ਚਕੋਣਾ ਬਣੇਗਾ। ਨਕਸ਼ਾ ਦੱਸਦੇ ਨੇ ਗੁਰੂ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ, ਕਹਿੰਦੇ ਬਾਬਾ ਬੁੱਢਾ ਜੀ ਏਦਾਂ ਸਰੋਵਰ ਬਣੇਗਾ, ਇੱਥੇ ਏਦਾਂ ਇਹ ਦਿਸ਼ਾ ਇਸ ਪਾਸੇ ਕੋਨਾ ਹੋਵੇਗਾ, ਇੱਕ ਆਹ ਕੋਨਾ ਹੋਵੇਗਾ, ਇੱਕ ਇੱਥੇ ਕੋਨਾ ਹੋਵੇਗਾ, ਚਾਰ ਕੋਣਾ ਵਾਲਾ ਇਹ ਚੋਰਸ ਸਰੋਵਰ ਬਣੇਗਾ। ਏਦਾਂ ਗੁਰੂ ਰਾਮਦਾਸ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਦੱਸ ਰਹੇ ਨੇ।
ਤਿਸ ਦਿਨ ਨਿਸ਼ਚੇ ਕਰ ਬਿਧ ਨੀਕੇ ਪਰਖੇ ਪਤੇ ਕਹੇ ਗੁਰੀ।
ਇੱਕ ਦਿਨ ਦੇ ਵਿੱਚ ਤਾਂ ਉਸ ਸਾਰੀ ਜਗ੍ਹਾ ਦੀ ਭਾਲ ਹੀ ਕੀਤੀ ਗੁਰੂ ਰਾਮਦਾਸ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਸਾਰੇ ਪਤੇ ਕਰ ਲਏ, ਨਿਸ਼ਚਾ ਕਰ ਲਿਆ ਵੀ ਇੱਥੇ ਇੱਥੇ ਗੁਰੂ ਰਾਮਦਾਸ ਜੀ ਦਾ ਹੁਕਮ ਸੀ, ਇਹ ਜਗ੍ਹਾ ਆਵੇਗੀ, ਫਿਰ ਇਹ ਸਥਾਨ ਹੋਵੇਗਾ, ਇਹ ਦਰਖਤ ਹੋਵੇਗਾ, ਉੱਥੇ ਤੁਸੀਂ ਸਰੋਵਰ ਲਾਉਣਾ। ਉਹ ਸਾਰੀ ਜਗ੍ਹਾ ਦੀ ਭਾਲ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਕਹੇ ਹੋਏ ਹੁਕਮ ਦੇ ਅਨੁਸਾਰ ਜਗ੍ਹਾ ਦੀ ਭਾਲ ਕਰਕੇ ਨਿਸ਼ਚਾ ਕਰ ਲਿਆ ਵੀ ਇਸ ਜਗ੍ਹਾ ਤੇ ਸਰੋਵਰ ਲਾਵਾਂਗੇ।
ਜਿਸ ਮੈਂ ਜਾਏ ਕਰਿਓ ਬਿਸਰਾਮਾ ਬਸਨੇ ਹੇਤ ਬਨੇ ਜੈ ਧਾਮਾ।
ਰਾਤ ਨੂੰ ਗੁਰੂ ਰਾਮਦਾਸ ਸਾਹਿਬ ਜੀ ਵਾਪਸ ਆ ਗਏ ਉੱਥੇ ਜਿੱਥੇ ਸਤਿਗੁਰਾਂ ਨੇ ਆਪਣੇ ਰਹਿਣ ਵਾਸਤੇ ਮਕਾਨ ਬਣਵਾਇਆ। ਗੁਰੂ ਕੇ ਮਹਿਲ ਜਿਹੜੇ ਸਤਿਗੁਰਾਂ ਦਾ ਸਥਾਨ ਹੈ, ਜਿੱਥੇ ਰਹਿਣ ਵਾਸਤੇ ਸਤਿਗੁਰਾਂ ਨੇ ਆਪਣਾ ਮਕਾਨ ਬਣਾਇਆ। ਸਤਿਗੁਰੂ ਜੀ ਰਾਤ ਦੇ ਸਮੇਂ ਵਾਪਸ ਆਪਣੇ ਮੰਦਰਾਂ ਵਿੱਚ ਆਪਣੇ ਮਹਿਲਾਂ ਵਿੱਚ ਆ ਕੇ ਸਤਿਗੁਰੂ ਜੀ ਨੇ ਵਿਸ਼ਰਾਮ ਕੀਤਾ ਹੈ।
ਜਾਮ ਜਾਮ ਨੀ ਜਾਗ੍ਰਿਤ ਭਏ ਸੋਚ ਸਨਾਨ ਆਦਿ ਸਭ ਕਹੇ।
ਸਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਜਾਗਣ ਦਾ ਗੁਰੂ ਰਾਮਦਾਸ ਸਾਹਿਬ ਦਾ ਨਿਤਨੇਮ ਸੀ। ਸਤਿਗੁਰੂ ਜੀ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਜਾਗੇ, ਬਾਬਾ ਬੁੱਢਾ ਸਾਹਿਬ ਜੀ ਜਾਗੇ, ਸੋਚ ਕਿਰਿਆ ਸਰੀਰ ਦੀ ਕਰਕੇ ਇਸ਼ਨਾਨ ਪਾਨ ਕੀਤੇ ਹਨ।
ਭਏ ਪ੍ਰਕਾਸ਼ ਮਿਟਿਓ ਅੰਧਕਾਰਾ ਸਰਕਾਰ ਜੀ ਕੋ ਤਬੈ ਵਿਚਾਰਾ।
ਦਿਨ ਚੜ੍ਹਦਿਆਂ ਤੱਕ ਗੁਰੂ ਰਾਮਦਾਸ ਸਾਹਿਬ ਜੀ ਆਪਣੀ ਸਮਾਧੀ ਵਿਚ ਸਥਿਤ ਹੋ ਕੇ ਆਪਣੇ ਧਿਆਨ ਪਰਾਇਣ ਹੋਏ ਨੇ। ਜਦੋਂ ਦਿਨ ਚੜ੍ਹਿਆ ਤੇ ਦਿਨ ਚੜ੍ਹਦਿਆਂ ਹਨੇਰਾ ਮਿਟਿਆ ਤੋ ਗੁਰੂ ਰਾਮਦਾਸ ਸਾਹਿਬ ਜੀ ਨੇ ਵਿਚਾਰ ਕੀਤੀ ਕਿ ਅੱਜ ਸਰੋਵਰ ਦੀ ਸੇਵਾ ਆਰੰਭ ਕਰੀਏ। ਅੱਜ ਜਿਹੜਾ ਸਰੋਵਰ ਲਾਉਣ ਨੂੰ ਹੁਕਮ ਕੀਤਾ ਗੁਰੂ ਸਾਹਿਬ ਨੇ, ਉਸ ਸਰੋਵਰ ਦੀ ਨੀਂਹ ਰੱਖਣ ਵਾਸਤੇ, ਸਰੋਵਰ ਦੀ ਖੁਦਾਈ ਕਰਨ ਵਾਸਤੇ ਸਰੋਵਰ ਦਾ ਟੱਕ ਲਾਈਏ ਤੇ ਕਾਰ ਸੇਵਾ ਆਰੰਭ ਕਰੀਏ।
ਮਿਸ਼ਤਾ ਨੇ ਅਨਾਮਨ ਕੀਨਾ ਸਿੱਖਣ ਤੇ ਉਚਵਾਏ ਸੁਲੀਨਾ।
ਸਰੋਵਰ ਦੀ ਖੁਦਵਾਈ ਕਰਾਉਣੀ ਹੈ, ਪਹਿਲੇ ਦਿਨ ਸੇਵਾ ਆਰੰਭ ਕਰਨੀ ਹੈ, ਇਸ ਕਰਕੇ ਸਤਿਗੁਰੂ ਜੀ ਨੇ ਪਹਿਲਾਂ ਮਿਸਤਾਨ ਮੰਗਵਾ ਲਿਆ, ਮਠਿਆਈਆਂ ਮੰਗਵਾ ਲਈਆਂ ਸਿੱਖਾਂ ਦੇ ਸਿਰਾਂ ਤੇ ਚੁਕਵਾ ਕੇ ਉਸੇ ਦਰਖਤ ਟਾਹਲੀ ਦੇ ਨੇੜੇ ਜਿੱਥੇ ਸਰੋਵਰ ਹੈ। ਖਾਲਸਾ ਜੀ ਇਹ ਸਰੋਵਰ ਜਿਹੜਾ ਸੰਤੋਖ ਸਰ ਸਰੋਵਰ ਹੈ ਉਹਦੀ ਗੱਲ ਹੋ ਰਹੀ ਹੈ। ਅੰਮ੍ਰਿਤਸਰ ਸਰੋਵਰ ਦੀ ਹਾਲੇ ਨੀਂਹ ਗੁਰੂ ਸਾਹਿਬ ਨੇ ਬਾਅਦ ਚ ਰੱਖਣੀ ਹੈ। ਸਭ ਤੋਂ ਪਹਿਲਾਂ ਇਹ ਜਿਹੜਾ ਟਾਹਲੀ ਦੇ ਨੇੜੇ ਸਰੋਵਰ ਹੈ ਉਹ ਸੰਤੋਖਸਰ ਸਰੋਵਰ ਹੈ। ਪੰਜ ਸਰੋਵਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸ੍ਰੀ ਅੰਮ੍ਰਿਤਸਰ ਸਰੋਵਰ ਹੈ। ਫਿਰ ਸਤਿਗੁਰੂ ਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦਾ ਜਿਹੜਾ ਸਭ ਤੋਂ ਪਹਿਲਾਂ ਲਾਇਆ ਸਰੋਵਰ ਉਹ ਸੰਤੋਖ ਸਰ ਹੈ, ਵਿਵੇਕ ਸਰ ਹੈ, ਕੌਲ ਸਰ ਹੈ, ਰਾਮ ਸਰ ਹੈ। ਇੱਦਾਂ ਪੰਜ ਸਰੋਵਰ ਨੇ ਸਤਿਗੁਰਾਂ ਦੀ ਇਸ ਪਾਵਨ ਨਗਰੀ ਵਿੱਚ। ਤੇ ਸਭ ਤੋਂ ਪਹਿਲੇ ਸਰੋਵਰ ਦੀ ਸੇਵਾ ਕਾਰ ਸੇਵਾ ਆਰੰਭ ਹੋਣ ਲੱਗੀ ਹੈ ਤੋਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਹੁਕਮ ਦੇ ਅਨੁਸਾਰ ਗੁਰੂ ਰਾਮਦਾਸ ਜੀ ਨੇ ਮਠਿਆਈਆਂ ਚੁਕਵਾਈਆਂ ਸਭ ਸਿੱਖ ਸੰਗਤਾਂ ਨੂੰ, ਬਾਬਾ ਬੁੱਢਾ ਸਾਹਿਬ ਜੀ ਹੋਣਾ ਨੂੰ ਆਪਣੇ ਨਾਲ ਲੈ ਕੇ ਉਸੇ ਜਗ੍ਹਾ ਤੇ ਪਹੁੰਚੇ ਹਨ।
ਵਿੰਦ ਮਜੂਰ ਜੋ ਹੋਤੇ ਅਗਾਰੇ ਤਿੰਨ ਜੁਗ ਅਪਰ ਸਮੋਹ ਕਾਰੇ।
ਬਹੁਤ ਸਾਰੇ ਮਜ਼ਦੂਰ ਕਾਮੇ ਜਿਹੜੇ ਸੇਵਾ ਵਿਚ ਲਾਣੇ ਸਨ ਉਹ ਪਹਿਲਾਂ ਅੱਗੇ ਆ ਗਏ। ਹੋਰ ਵੀ ਬਹੁਤ ਸਾਰੇ ਸਿੱਖ ਜਿਹੜੇ ਸਨ ਉਹ ਸਤਿਗੁਰਾਂ ਨੇ ਸੱਦ ਲਏ ਕਿਉਂਕਿ ਸੇਵਾ ਬੜੀ ਵੱਡੀ ਹੈ ਸਰੋਵਰ ਦੀ ਤੇ ਸੇਵਾ ਆਰੰਭ ਕਰਨੀ ਹੈ। ਗਾਰ ਚੁੱਕ ਕੇ ਮਿੱਟੀ ਕੱਢ ਕੇ ਟੋਕਰੀਆਂ ਭਰ ਕੇ ਬਾਹਰ ਸੁੱਟਣੀ ਹੈ। ਇਸ ਕਰਕੇ ਬਹੁਤੇ ਸੇਵਾਦਾਰਾਂ ਦੀ ਲੋੜ ਹੈ। ਸਭ ਨੂੰ ਸਤਿਗੁਰਾਂ ਨੇ ਹੁਕਮ ਕਰਕੇ ਸੱਦ ਲਿਆ ਬੁਲਾ ਲਿਆ।
ਮਹਾਂ ਤੋਲ ਕਰ ਸੰਗ ਸਿਦਾਰੇ ਮੰਗਲ ਕੀਨ ਸਨਕ ਪਰਕਾਰੇ।
ਬੜਾ ਵੱਡਾ ਸੰਗ ਨਾਲ ਲੈ ਕੇ ਬਹੁਤ ਸਾਰੇ ਮਜ਼ਦੂਰ ਕਾਮੇ ਸੇਵਾਦਾਰ ਸਤਿਗੁਰੂ ਜੀ ਉਹਨਾਂ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਨੇ ਸੰਤੋਖਸਰ ਸਾਹਿਬ ਵਾਲੇ ਸਰੋਵਰ ਦੀ ਜਗ੍ਹਾ ਤੇ ਸੇਵਾ ਆਰੰਭ ਕਰਨ ਲਈ। ਔਰ ਸਤਿਗੁਰੂ ਜੀ ਨੇ ਅਨੇਕ ਪ੍ਰਕਾਰ ਦੇ ਮੰਗਲ ਮਨਾਏ ਨੇ, ਅਨੇਕ ਪ੍ਰਕਾਰ ਦੀਆਂ ਖੁਸ਼ੀਆਂ ਮਨਾਈਆਂ ਹਨ।
ਸੰਤ ਪਾਤਰੋ ਕੇ ਤਰੇ ਤਹਾਂ ਜਾਏ ਸਗਲੀ ਵਿਦ ਕਰੇ।
ਸਤਿਗੁਰੂ ਜੀ ਚੱਲ ਕੇ ਟਾਹਲੀ ਦੇ ਥੱਲੇ ਆਣ ਖਲੋਤੇ ਨੇ ਗੁਰੂ ਰਾਮਦਾਸ ਸਾਹਿਬ ਜੀ, ਸਿੰਸਪਾ ਟਾਹਲੀ ਨੂੰ ਕਹਿੰਦੇ, ਉਸੇ ਟਾਹਲੀ ਦੇ ਥੱਲੇ ਖਲੋ ਕੇ ਸਤਿਗੁਰੂ ਜੀ ਨੇ ਸਾਰੀ ਮਰਿਆਦਾ ਕੀਤੀ ਹੈ। ਜਿਹੜੀ ਗੁਰੂ ਘਰ ਦੀ ਮਰਿਆਦਾ ਸੀ ਉਹ ਸਾਰੀ ਵਿਧੀ ਸਤਿਗੁਰੂ ਜੀ ਨੇ ਕੀਤੀ ਹੈ।
ਰਾਮ ਲੀਨ ਤੀਨੋ ਗੁਰ ਕੇਰਾ ਕਰ ਅਰਦਾਸ ਖਰੇ ਚਿਚ ਮੇਰਾ।
ਔਰ ਟਾਹਲੀ ਦੇ ਥੱਲੇ ਮਠਿਆਈ ਰੱਖੀ ਹੈ ਸਜਾ ਕੇ ਤੇ ਫਿਰ ਵੱਡਿਆਂ ਸਤਿਗੁਰਾਂ ਦੇ ਤਿੰਨਾਂ ਗੁਰੂਆਂ ਦੇ ਨਾਂ ਲੈ ਕੇ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਵੱਡੇ ਤਿੰਨਾਂ ਸਤਿਗੁਰਾਂ ਦਾ ਨਾਂ ਲੈ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਅਰਦਾਸ ਕੀਤੀ ਹੈ। ਸਤਿਗੁਰੂ ਆਪ ਜੀ ਦੇ ਹੁਕਮ ਦੇ ਅਨੁਸਾਰ ਇਹ ਸਰੋਵਰ ਦੀ ਸੇਵਾ ਆਰੰਭਣ ਲੱਗੇ ਆ। ਇਹ ਸਰੋਵਰ ਦੀ ਸੇਵਾ ਆਰੰਭ ਹੋਣ ਲੱਗੀ, ਆਪ ਜੀ ਨੇ ਕਿਰਪਾ ਕਰਨੀ, ਸੇਵਾ ਸੰਪੰਨ ਕਰਾਉਣੀ। ਏਦਾਂ ਗੁਰੂ ਰਾਮਦਾਸ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਜੀ ਹੋਣਾ ਨੇ ਵੱਡੇ ਤਿੰਨਾਂ ਸਤਿਗੁਰਾਂ ਦਾ ਨਾਂ ਲੈ ਕੇ ਅਰਦਾਸ ਕੀਤੀ ਹੈ।
ਚੱਕ ਲਾਇਓ ਸਿਰਜਣ ਕੋ ਤਾਲ ਕਿਤਵੇ ਉਪਕਾਰ ਵਿਚਾਰ।
ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਆਪਣੇ ਹੱਥੀ ਸਭ ਤੋਂ ਪਹਿਲਾਂ ਸੰਤੋਖਸਰ ਸਰੋਵਰ ਦਾ ਟੱਕ ਲਾਇਆ। ਧੰਨ ਗੁਰੂ ਰਾਮਦਾਸ ਸਾਹਿਬ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ, ਗੁਰੂ ਅਮਰਦਾਸ ਜੀ ਦਾ ਨਾਂ ਲੈ ਕੇ ਟੱਕ ਲਾਇਆ ਆਪਣੇ ਹੱਥੀ। ਸਰੋਵਰ ਦਾ ਟੱਕ ਲਾ ਕੇ ਤਾਲ ਸਿਰਜਣ ਵਾਸਤੇ ਮਨ ਦੇ ਵਿੱਚ ਬੜਾ ਵੱਡਾ ਭਾਰੀ ਪਰਉਪਕਾਰ ਜਾਣ ਕੇ ਕਿ ਸਰੋਵਰ ਲਾਣਾ ਬੜਾ ਵੱਡਾ ਪਰਉਪਕਾਰ ਹੈ। ਜਿੱਥੇ ਪਿਆਸਿਆਂ ਦੀ ਪਿਆਸ ਬੁੱਝਦੀ ਹੈ, ਜਿੱਥੇ ਇਸ਼ਨਾਨ ਕਰਨ ਵਾਲਿਆਂ ਦੇ ਤਨ ਮਨ ਸ਼ੀਤਲ ਤੇ ਠੰਡੇ ਹੋਣਗੇ, ਏਦਾਂ ਦਾ ਪਰਉਪਕਾਰ ਜਾਣ ਕੇ ਸਤਿਗੁਰੂ ਜੀ ਸਰੋਵਰ ਲਾਣ ਲੱਗੇ ਹਨ।
ਲਗੇ ਮਜੂਰ ਖਨਨ ਸਮਝਾਏ ਸਿਰ ਤਰ ਮ੍ਰਿਤਕਾ ਵੈਰ ਗਿਰਾਏ।
ਮਹਾਰਾਜ ਜੀ ਨੇ ਬੜਾ ਉਪਕਾਰ ਜਾਣਿਆ ਹੈ ਵੀ ਇਹ ਤਾਂ ਬੜਾ ਵੱਡਾ ਉਪਕਾਰ ਹੈ, ਟੱਕ ਲਾ ਦਿੱਤਾ ਸਤਿਗੁਰਾਂ ਨੇ। ਫਿਰ ਮਜ਼ਦੂਰ ਲੱਗ ਗਏ, ਮਜ਼ਦੂਰ ਭਰ ਭਰ ਕੇ ਟੋਕਰੀਆਂ ਮਿੱਟੀ ਦੀਆਂ ਸਿਰ ਤੇ ਰੱਖ ਕੇ ਬਾਹਰ ਚੁੱਕ ਕੇ ਜਾ ਕੇ ਸੁੱਟਦੇ ਨੇ। ਇੱਦਾਂ ਸਰੋਵਰ ਦੀ ਸੰਤੋਖਸਰ ਸਾਹਿਬ ਸਰੋਵਰ ਦੀ ਜਿਹੜੀ ਸੇਵਾ ਹੈ ਉਹ ਆਰੰਭ ਹੋ ਗਈ ਹੈ। ਵਿੱਚੋਂ ਟੋਕਰੀਆਂ ਭਰ ਭਰ ਕੇ ਮਿੱਟੀ ਦੀਆਂ ਬਾਹਰ ਸੁੱਟੀਆਂ ਜਾ ਰਹੀਆਂ ਹਨ।
ਇੱਕ
ਖੁਦਾਈ ਕਰ ਰਹੇ ਨੇ ਕਈਆਂ ਦੇ ਨਾਲ ਤੇ ਮਿੱਟੀ ਭਰ ਰਹੇ ਨੇ,
ਇੱਕ ਉਠਾਏ ਕਰ ਬਾਹਰ ਕਰੇ,
ਔਰ ਇੱਕ ਉਸ ਮਿੱਟੀ ਦੀ ਟੋਕਰੀ ਨੂੰ ਆਪਣੇ ਸਿਰ ਤੇ ਚੁੱਕ ਕੇ ਬਾਹਰ ਜਾ ਕੇ ਸੁੱਟਦੇ ਨੇ। ਏਦਾਂ ਸਭ ਆਪੋ ਆਪਣੀ ਸੇਵਾ ਵਿੱਚ ਲੱਗੇ ਹੋਏ ਨੇ।
ਇੱਕ ਲੈ ਲੈ ਜਾਏ,
ਇੱਕ ਮਿੱਟੀ ਭਰ ਕੇ ਟੋਕਰੀ ਦੀ ਬਾਹਰ ਸੁੱਟਣ ਜਾਂਦੇ ਨੇ, ਇੱਕ ਉਥੋਂ ਟੋਕਰੀਆਂ ਖਾਲੀ ਲੈ ਕੇ ਫਿਰ ਵਾਪਸ ਭਰਾਉਣ ਲਈ ਆਉਂਦੇ ਹਨ।
ਮਜ਼ਦੂਰ ਸਿੱਖ ਬੋ ਮਾਏ,
ਬਹੁਤ ਸਾਰੇ ਮਜ਼ਦੂਰ ਤੇ ਸਿੱਖ ਇਸ ਸੇਵਾ ਵਿੱਚ ਲੱਗੇ ਹੋਏ ਨੇ।
ਇਸ ਬਿਜ ਕਰਿਓ ਆਰੰਭਨ ਤਾਲ बैठे आप खने नर जाल।
गुरु रामदास साहब जी ने इस तरह सरोवर की खुदाई की सेवा शुरू करा दी, आप टक ला के सेवा शुरू की, आप सतगुरु जी टाली थले बैठ जाते ने आके, और मजदूर ते सेवादार सरोवर की खुदाई करने की सेवा करते ने, मिट्टी भर भर के बाहर सुटते ने।
जहां ग्राम सिरजियो घर पाए तहां कार करते समुदाय।
उधर जिधर महाराज जी का पिंड वस रहा, घर वस रहा, उधर भी सेवा चल रही है, मकान की उसारी उधर भी चल रही है, इधर सरोवर की सेवा चल रही है, उधर नगर वसाण की जिहड़ी कार सेवा वह भी चल रही है।
प्रत सकल लोक जिस थान कार सुधारत सफल सुजान।
प्रति बहुत सारे लोग आके इथे काम सुधारदे ने, भावे समझ के सेवा करदे ने कि सतगुरां दे घर की सेवा करके साडा जीवन सफला होवेगा, साडे हाथ ते पैर सफले होणगे, साडियां जिंदगियां सफलियां होणगियां, ए जान के आके गुरु घर दे विच सेवा करदे हन।
केतक देवस मैं केतक करियो दर्शन को पुन मन इत धरियो।
इस तरह कुछ दिनां दे विच कुछ सरोवर बन गया, कुछ सरोवर की खुदाई एक पासे हो गई, हाले पक्का नहीं होया, कच्चा ही सरोवर है, कुछ खुदाई हो गई, ते गुरु रामदास साहब जी दे मन च संकल्प होया के बड़े दिन हो गए ने आया नु गुरु अमरदास जी दे दर्शन नहीं कीते, बड़े दिन बीत गए ने, ते मैनू गुरु अमरदास तीसरे पातशाह जी महाराज जी दे दर्शन नहीं होए, ते मैं चल के सतगुरां दे दर्शन ही करावा, एदा गुरु रामदास साहब जी ने अपने मन च फुरना
कीता।
ए फुरना करके धन गुरु रामदास साहब जी महाराज गुरु के चक नगर तो श्री अमृतसर साहब तो चल पए, गोइंदवाल साहब नु चल पए।
जय श्री अमरदास थित थाना।
गोइंदवाल साहब जिथे धन गुरु अमरदास साहब जी महाराज गुरता गद्दी ते बैठे दर्शन दिदारे दे रहे ने, उथे धन गुरु रामदास साहब जी महाराज जी पहुंचे हन।
केतक लोक बसाए ग्राम,
जिन्हां ने कृपा करके बहुत सारे लोकां नू गोइंदवाल साहब दे नगर विच बसाया है।
बसन लगे राज अपने धाम,
आपो अपने घर बना के रहन लगे, ते जेड़ा नगर गुरु रामदास जी गुरु का चक वसा के आए ने, उथे भी बड़े लोग घर बना के रहन लगे, जाके उन्होंने अपने मकाना दियां उसारियां शुरू कर दित्तियां ने।
तब श्री रामदास चल गए चरण कमल गुर बंदत भए।
गुरु रामदास साहब जी चल के गुरु अमरदास जी दे चरणा च पहुंचे, आके बड़े अदब सत्कार नाल धन गुरु अमरदास साहब जी दे पवित्र चरणा ते गुरु रामदास साहब जी महाराज जी ने चरण वंदना कीती है, नमस्कार कीती है।
सबरी कार करी सो बताई सदन ग्राम सिरजे समदाए।
सेवा करवा के आए ने, गुरु साहब नु दस्या महाराज अपने रहन वास्ते उथे मकान बना लिया, मंदिर बन गया, होर भी बहुत सारे सिख आके उथे आपो अपने मकान बना रहे ने, आपो अपने निवास वास्ते जगावा बना रहे हन।
नाल कुचक खनवावन कीना जथा हुक्म रावर ने दीना।
महाराज जी जिवें आप जी ने हुक्म कीता सी, आप जी दे हुक्म अनुसार मैं सरोवर दी खुदाई भी शुरू करा दिती है, पर हाले सरोवर पूरा नहीं होया, कुछ खुदवाई हो चुकी है सरोवर दी, एक पासे सरोवर दी खुदाई हो रही है और उदी कार सेवा चल रही है।
सुन श्री अमरदास तर ध्याना भूत भविकत सब ही जाना।
गुरु अमरदास साहब जी ने ध्यान धार के सारी जगह वेख ली कि किथे नगर बसाया, सरोवर किथे लाया, अंतरयामी सतगुरु ने ध्यान नाल ही वेख लिया अपने नाल, जेड़े भूतकाल ते भविख दे ज्ञानवान ज्ञाता ने, जानदे ने पिछे की होया ते अगे की होना है, सतगुरु गुरु अमरदास साहब जी ने अंतर ध्यान हो के सारी जगह वेख ली जो गुरु रामदास जी बना के आए ने।
रहे कितक दिन गोइंदवाल सब आमद की करत संभाल।
रामदास जी कुछ दिन गोइंदवाल साहब ही रहे, गुरु घर दी जितनी आमदन है ਉਹ ਹੁਣ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਆਪ ਆਪਣੇ ਹੱਥੀ ਸੰਭਾਲਦੇ ਨੇ।
ਨਿਜੀ ਅਨੁਸਾਰ ਕਾਜ ਜੇ ਔਰ ਕਰਤ ਮੈਂ ਸੋਢੀ ਚਿਰ ਮੋਰ।
ਹੋਰ ਵੀ ਜਿਹੜੇ ਕੰਮ ਗੁਰੂ ਸਾਹਿਬ ਜੀ ਦੇ ਅਨੁਸਾਰ ਸਨ, ਗੁਰੂ ਰਾਮਦਾਸ ਸਾਹਿਬ ਜੀ ਦੇ, ਸਤਿਗੁਰਾਂ ਨੇ ਉਹ ਸਾਰੇ ਕੰਮ ਜਿਹੜੇ ਪਹਿਲਾਂ ਅਟਕੇ ਹੋਏ ਸੀ ਗੁਰੂ ਘਰ ਦੇ ਗੁਰੂ ਰਾਮਦਾਸ ਜੀ ਦੇ ਜਾਣ ਪਿੱਛੋਂ, ਉਹ ਸਾਰੇ ਕੰਮ ਗੁਰੂ ਰਾਮਦਾਸ ਸਾਹਿਬ ਜੀ ਨੇ ਪੂਰੇ ਕਰਵਾਏ ਨੇ। ਜਿਤਨੇ ਅਧੂਰੇ ਕੰਮ ਸਨ ਸਾਰੇ ਪੂਰਨ ਕਰਵਾਏ ਹਨ।
ਯਥਾ ਹੁਕਮ ਸਤਿਗੁਰ ਜਬ ਕਰੇ ਤਥਾ ਸ਼ੀਗਰੀ ਬਾਜੀ ਅਨੁਸਾਰੇ।
ਜਿਵੇਂ ਗੁਰੂ ਅਮਰਦਾਸ ਜੀ ਹੁਕਮ ਕਰਦੇ ਨੇ ਕਿ ਆਹ ਕੰਮ ਏਦਾਂ ਹੋਣਾ ਚਾਹੀਦਾ, ਧੰਨ ਗੁਰੂ ਰਾਮਦਾਸ ਸਾਹਿਬ ਜੀ ਉਸੇ ਤਰ੍ਹਾਂ ਹੀ ਕਰਦੇ ਨੇ, ਉਹਦੇ ਤੋਂ ਟਸ ਤੋਂ ਮਸ ਨੀ ਹੁੰਦੇ ਉਸ ਕੰਮ ਤੋਂ। ਜੇ ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਇਹ ਕੰਮ ਏਦਾਂ ਹੋਣਾ ਚਾਹੀਦਾ ਤੇ ਉਸੇ ਤਰ੍ਹਾਂ ਹੀ ਹੁੰਦਾ। ਇਹ ਨੀ ਕਿ ਗੁਰੂ ਰਾਮਦਾਸ ਸਾਹਿਬ ਜੀ ਕੋਈ ਆਪਣੀ ਮਰਜ਼ੀ ਕਰਦੇ ਨੇ, ਜਿਵੇਂ ਗੁਰੂ ਸਾਹਿਬ ਜੀ ਦਾ ਹੁਕਮ ਹੁੰਦਾ ਹੈ ਸਤਿਗੁਰਾਂ ਦੇ ਹੁਕਮ ਅਨੁਸਾਰ ਉਸੇ ਤਰ੍ਹਾਂ ਸਾਰੀ ਸੇਵਾ ਕਰਦੇ ਨੇ।
ਇਸ ਦਿਨ ਇੱਕ ਸੇਵਾ ਕੇ ਤਤ ਪਰ ਅਪਰ ਨਹੀਂ ਕਿ ਬਾਛਾ ਉਰ ਧਰ।
ਰਾਤ ਦਿਨ ਇੱਕੋ ਸੇਵਾ ਵਿਚ ਹੀ ਲੱਗੇ ਰਹਿੰਦੇ ਗੁਰੂ ਰਾਮਦਾਸ ਜੀ, ਮਨ ਚ ਭਾਵਨਾ ਧਾਰ ਕੇ ਕਿ ਗੁਰੂ ਕੀ ਸੇਵਾ ਮਹਾਰਾਜ ਜੀ ਦੀ ਸੇਵਾ ਮੈਂ ਕਰਦਾ ਰਹਾ, ਇਹ ਜਾਣ ਕੇ ਰਾਤ ਦਿਨ ਸੇਵਾ ਚ ਲੱਗੇ ਰਹਿੰਦੇ ਨੇ। ਹੋਰ ਕੋਈ ਇੱਛਾ ਗੁਰੂ ਰਾਮਦਾਸ ਸਾਹਿਬ ਜੀ ਦੇ ਹਿਰਦੇ ਚ ਉੱਠਦੀ ਨਹੀਂ, ਹੋਰ ਕੋਈ ਬਾਂਛਾ, ਹੋਰ ਕੋਈ ਕਾਮਨਾ ਮਨ ਦੇ ਵਿਚ ਨਹੀਂ ਉੱਠਦੀ, ਹਰ ਵੇਲੇ ਰਾਤ ਦਿਨ ਗੁਰੂ ਦੀ ਸੇਵਾ ਵਿਚ ਹੀ ਲੱਗੇ ਰਹਿੰਦੇ ਨੇ।
ਲੋਕ ਕਾਨ ਕੋ ਮਾਨੈ ਨਾਈ ਮਨ ਬਡਾਈ ਮੈਂ ਚਿੱਤ ਚਾਹੇ।
ਲੋਕ ਕਾਣ ਦੀ, ਲੋਕਾਂ ਦੀ ਲਜਿਆ ਦੀ, ਕਿਸੇ ਪ੍ਰਕਾਰ ਦੀ ਆਪਣੇ ਮਨ ਚ ਲੋਕ ਲਾਜ ਨਹੀਂ ਰੱਖਦੇ। ਲੋਕ ਲਾਜ ਨੂੰ ਤਿਆਗ ਕੇ ਹਰ ਵੇਲੇ ਮਨ ਚ ਸਤਿਗੁਰਾਂ ਦੀ ਵੱਡੀ ਵਡਿਆਈ ਨੂੰ ਜਾਣ ਕੇ ਸੇਵਾ ਕਰਦੇ ਨੇ, ਆਪਣਾ ਮਾਣ ਆਪਣੀ ਵਡਿਆਈ ਨੂੰ ਤਿਆਗ ਕੇ ਸੇਵਾ ਕਰਦੇ ਨੇ।
ਰਹੇ ਨਿਰ ਆਲਸ ਕੀਰ ਜੋ ਧਾਰੀ ਦੇਗ ਆਦ ਕੀ ਕਰਤ ਸੰਭਾਰੇ।
ਜਿਹੜੇ ਆਲਸ ਹੋ ਕੇ ਸੇਵਾ ਕਰਦੇ ਨੇ, ਸੇਵਾ ਕਰਦਿਆਂ ਕੋਈ ਆਲਸ ਨਹੀਂ ਕਰਦੇ, ਨਿਰਾਲਸ ਹੋ ਕੇ ਸੇਵਾ ਕਰਦੇ ਨੇ। ਗੁਰੂ ਕੇ ਲੰਗਰਾਂ ਦੀ ਸੇਵਾ ਵੀ ਗੁਰੂ ਰਾਮਦਾਸ ਜੀ ਨੇ ਆਪਣੇ ਹੱਥ ਵਿਚ ਆ ਕੇ ਸੰਭਾਲੀ ਹੈ, ਔਰ ਆਪਣੇ ਹੱਥੀ ਗੁਰੂ ਕੇ ਲੰਗਰਾਂ ਦੀ ਸੇਵਾ ਕਰਾਉਂਦੇ ਨੇ।
ਸਭ ਗੁਰ ਘਰ ਕੋ ਖਰਚ ਚੇਲਾ ਮੈਂ ਜੋ ਚਾਹੀਏ ਸੋ ਸਕਲ ਪੁਚਾਵੇ।
ਗੁਰੂ ਘਰ ਦਾ ਜਿਤਨਾ ਖਰਚ ਆਪਣੇ ਹੱਥੀ ਚਲਾਉਂਦੇ ਨੇ ਗੁਰੂ ਰਾਮਦਾਸ ਸਾਹਿਬ ਜੀ, ਜਿੰਨਾ ਜੋ ਕੁਝ ਜਿਸ ਜਿਸ ਨੂੰ ਚਾਹੀਦਾ ਸਭ ਪਾਸੇ ਗੁਰੂ ਰਾਮਦਾਸ ਜੀ ਆਪ ਆਪਣੇ ਹੱਥੀ ਪਹੁੰਚਾਉਂਦੇ ਨੇ।
ਸਰਬ ਪ੍ਰਕਾਰ ਕਾਰ ਵੱਧ ਗਈ ਨਿਤ ਸਾਵਧਾਨ ਸੰਭਾਰ ਸੁਲੇ।
ਸਰਕਾਰ ਨਾਲ ਗੁਰੂ ਘਰ ਦੀ ਸੇਵਾ ਬਹੁਤ ਵੱਧ ਗਈ ਹੈ, ਪਰ ਗੁਰੂ ਰਾਮਦਾਸ ਜੀ ਨੇ ਬੜੇ ਸਾਵਧਾਨ ਹੋ ਕੇ ਸਾਰੀਆਂ ਸੇਵਾਵਾਂ ਕੀਤੀਆਂ ਨੇ। ਕਿਸੇ ਵੀ ਸੇਵਾ ਨੂੰ ਕਰਦਿਆਂ ਢਿੱਲ ਮੱਠ ਨਹੀਂ ਕਰਦੇ, ਹਰ ਇੱਕ ਸੇਵਾ ਤਤਪਰ ਹੋ ਕੇ ਸਾਵਧਾਨ ਹੋ ਕੇ ਕਰਦੇ ਨੇ।
ਸਤਿਗੁਰ ਮਨ ਅਨਸਾਰੀ ਹੋਏ ਨਿਰਹੰਕਾਰ ਕਾਰ ਕਰ ਸੋਏ।
ਗੁਰੂ ਅਮਰਦਾਸ ਸਾਹਿਬ ਜੀ ਦੇ ਮਨ ਦੇ ਅਨੁਸਾਰ ਹੀ ਹੋ ਕੇ ਸੇਵਾ ਕਰਦੇ ਨੇ ਗੁਰੂ ਰਾਮਦਾਸ ਜੀ, ਉਹਨਾਂ ਦੇ ਹੁਕਮ ਦੇ ਅਨੁਸਾਰ ਚੱਲ ਕੇ ਸੇਵਾ ਕਰਦੇ ਨੇ।
ਤਿੰਨ ਸੇਵਾ ਬੋ ਪਿਤ ਕੀ ਠਾਨੀ ਮਨ ਬਚ ਕਰਮ ਤੇ ਨਿਸ ਦਿਨ ਭਾਨੀ।
ਉਧਰ ਬੀਬੀ ਭਾਨੀ ਵੀ ਰਾਤ ਦਿਨ ਆਪਣੇ ਪਤੀ ਪਿਤਾ ਜੀ ਦੀ ਸੇਵਾ ਕਰਦੇ ਨੇ। ਬੀਬੀ ਭਾਨੀ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਵਿਚ ਉਹ ਵੀ ਚੱਲ ਲੱਗੇ ਹੋਏ। ਗੁਰੂ ਰਾਮਦਾਸ ਜੀ ਤੇ ਬੀਬੀ ਭਾਨੀ ਜੀ ਵੀ ਰਾਤ ਦਿਨ ਸੇਵਾ ਵਿਚ ਮਨ ਬਚ ਕਰਮ ਕਰਕੇ ਰਾਤ ਦਿਨ ਸੇਵਾ ਕਰਦੇ ਨੇ।
ਪਿਖ ਦੋਨੋ ਕੀ ਦਿਸ਼ ਗੁਰ ਸਾਚੋ ਲੇਸ਼ ਬਿਕਾਰ ਜਿਨ ਮਨ ਰਾਚੋ।
ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਨੀ ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਸੇਵਾ ਵੱਲ ਵੇਖਿਆ ਕਿ ਇਹਨਾਂ ਦੇ ਮਨ ਚ ਕਿਸੇ ਵੀ ਪ੍ਰਕਾਰ ਦੇ ਵਿਕਾਰ ਦਾ ਕੋਈ ਲੇਸ਼ ਨਹੀਂ ਹੈ।
ਬਹੁਤ ਪ੍ਰਸੰਨ ਜੈਸੀ ਅਧਕਾਏ ਦੀਨਸ ਅਬ ਗਾਦੀ ਗੁਰ ਆਏ।
ਗੁਰੂ ਰਾਮਦਾਸ ਸਾਹਿਬ ਜੀ ਤੇ ਗੁਰੂ ਅਮਰਦਾਸ ਸਾਹਿਬ ਜੀ ਬੜੇ ਪ੍ਰਸੰਨ ਹੋਏ ਨੇ ਤੇ ਕਹਿੰਦੇ ਗੁਰਿਆਈ ਇਹਨਾਂ ਨੂੰ ਦਿੱਤੀ ਹੈ, ਗੁਰਿਆਈ ਵੀ ਇਹਨਾਂ ਨੂੰ ਦੇ ਦਿੱਤੀ ਹੈ। ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਿਵੇਂ ਗੁਰਿਆਈ ਪ੍ਰਾਪਤ ਕਰਕੇ ਸਾਰੀ ਸੇਵਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਕਰਵਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਾਹਿਬਾਂ ਦਾ